ਸਤਨਾਮ ਵਾਹਿਗੁਰੂ ਸਾਹਿਬ ਜੀ ਸਲੋਕ ਭਾਵੇ ਅਦੋਤ ਕਰਨਾ ਹਰ ਰਮਨੰ ਸੰਯੋਗ ਪੂਰਨ ਹੈ ਗੋਪਾਲ ਦਰਸ ਭੇਟੰ ਸਬਲ ਨਾਨਕ ਸੋ ਮੂਰਤ ਹੈ ਭਾਵੇ ਅਦੋਤ ਕਰਨੰ ਹਰ ਰਮਨੰ ਸੰਯੋਗ ਪੂਰਨ ਹੈ ਗੋਪਾਲ ਦਰਸ ਭੇਟੰ ਸਬਲ ਮੂਰਤ ਗੋਪਾਲ ਦਰਸ ਭੇਟੰ ਸਬਲ ਨਾਨਕ ਸੋ ਮੂਰਤ ਹੈ ਕੀਮ ਨਾ ਸਕਾਂ ਪਾਏ ਸੁਖ ਮਿਤੇ ਹੋਂ ਬਹਾ ਰਹੇ ਨਾਨਕ ਸਾਵਲੜੇ ਪਰਵਾਨ ਜੇਤਾ ਮਿਲੰਦੜੋ ਮਾਪਰੇ ਰਾ ਪੌੜੇ ਸਾ ਵੇਲਾ ਕਉ ਕੌਣ ਹੈ ਜਿਤ ਪ੍ਰਭ ਕੋ ਪਾਏ ਸੋ ਮੂਰਤ ਬੜਾ ਸੰਯੋਗ ਹੈ ਜਿਤ ਮਿਲਾਏ ਗੁਸਾਏ ਆਠ ਪੈਰ ਹਰ ਧਿਆਏ ਕਾਏ ਮਨ ਇਸ਼ਕ ਜਾਏ ਵੱਡੇ ਭਾਗ ਸਤ ਸੰਗ ਹੋਏ ਨਿਵ ਲਾਗਾ ਪਾਏ ਮਨ ਦਰਸ਼ਨ ਕੀ ਪਿਆਸ ਹੈ ਨਾਨਕ ਬਲ ਜਾਏ ਵੱਡੇ ਭਾਗ ਸਤ ਸੰਗ ਹੋਏ ਨਿਵ ਲਾਗਾ ਪਾਏ ਮਨ ਦਰਸ਼ਨ ਕੀ ਪਿਆਸ ਹੈ ਨਾਨਕ ਬਲ ਜਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਿੱਠ ਬੋਲੜੇ ਸੱਜਣ ਸਵਾਮੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸੱਜ ਬੈਠੇ ਗੁਰੂ ਪਿਆਰੇ ਖਾਲਸਾ ਜੀ, ਸਿੱਖ ਸਿਧਾਂਤਾਂ ਤੋਂ ਪਹਿਲਾਂ ਸਮਝ ਲਓ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜਨਮ ਤੋਂ ਪਹਿਲਾਂ ਜੋ ਹਿੰਦੁਸਤਾਨ ਦੇ ਵਿੱਚ, ਜੋ ਸਾਡੇ ਮੁਲਕ ਦੇ ਵਿੱਚ ਗੱਲਾਂ ਚੱਲਦੀਆਂ ਸਨ, ਉਹ ਦੋ ਗੱਲਾਂ ਬੜੀਆਂ ਮਸ਼ਹੂਰ ਸਨ, ਇੱਕ ਚੰਗਾ ਤੇ ਇੱਕ ਮਾੜਾ। ਚੰਗਾ ਸਮਾਂ, ਮਾੜਾ ਸਮਾਂ। ਜਦੋਂ ਅਸੀਂ ਕੋਈ ਵਿਆਹ ਸ਼ਾਦੀ ਕਰਦੇ ਸਾਂ, ਇਸ ਸੰਬੰਧ ਦੇ ਵਿੱਚ ਉੱਚੇ ਤੌਰ ਤੇ ਸਾਨੂੰ ਕਿਸੇ ਉਸ ਸਮੇਂ ਦੇ ਅਖੌਤੀ ਗੁਰੂ ਜਾਂ ਪੰਡਤ ਦੇ ਕੋਲ ਜਾਣਾ ਪੈਂਦਾ ਸੀ। ਅਸੀਂ ਉਹਨੂੰ ਪੁੱਛਦੇ ਸਾਂ ਕਿ ਕਿਹੜਾ ਸਮਾਂ ਚੰਗਾ ਆ ਜਿਸ ਸਮੇਂ ਦੇ ਉੱਤੇ ਅਸੀਂ ਇਹ ਵਿਆਹ ਕਰ ਸਕੀਏ, ਜਾਂ ਜਿਸ ਸਮੇਂ ਦੇ ਵਿੱਚ ਅਸੀਂ ਕੋਈ ਆਪਣਾ ਕਾਰੋਬਾਰ ਚੰਗਾ ਕਰ ਸਕੀਏ। ਦੂਰ ਕਿਉਂ ਜਾਈਏ ਗੁਰਮੁਖ ਪਿਆਰਿਓ, ਸਾਡੇ ਪਿੰਡਾਂ ਥਾਵਾਂ ਦੇ ਵਿੱਚ ਇਹ ਵੀ ਬੜਾ ਵੱਡਾ ਵਹਿਮ ਭਰਮ ਪਿਆ ਹੋਇਆ ਸੀ ਕਿ ਜ਼ਮੀਨ ਸੁੱਤੀ ਆ ਕਿ ਜਾਗਦੀ ਆ। ਉਸ ਸੰਬੰਧ ਦੇ ਵਿੱਚ ਅਸੀਂ ਪੰਡਿਤ ਕੋਲ ਜਾ ਕੇ ਸਾਡੇ ਵੱਡ ਵਡੇਰੇ ਪੁੱਛਦੇ ਹੁੰਦੇ ਸਨ ਕਿ ਜ਼ਮੀਨ ਸੁੱਤੀ ਆ ਕਿ ਜਾਗਦੀ ਆ, ਕਿਉਂਕਿ ਅਸੀਂ ਇਹਦੇ ਵਿੱਚ ਹਲ ਚਲਾਉਣਾ ਆ ਤੇ ਆਪਣੀ ਮਰਜ਼ੀ ਦੇ ਮੁਤਾਬਕ ਅੱਗੋਂ ਪੰਡਿਤ ਨੇ ਇਹ ਗੱਲ ਕਹਿ ਰਿਹਾ ਕਰਨੀ ਕਿ ਹੁਣ ਜ਼ਮੀਨ ਜਾਗਦੀ ਆ, ਤੁਸੀਂ ਇਹਦੇ 'ਚ ਹਲ ਵਾਹ ਸਕਦੇ ਜੇ, ਜਾਂ ਜ਼ਮੀਨ ਸੁੱਤੀ ਹੋਈ ਆ, ਅਜੇ ਤੁਸੀਂ ਇਹਦੇ 'ਚ ਹਲ ਨਹੀਂ ਵਾਹ ਸਕਦੇ। ਐਸੀਆਂ ਵੀ ਗੱਲਾਂ ਜਿਹੜੀਆਂ ਸੀ, ਪੁਰਾਣੇ ਬਜ਼ੁਰਗ ਇਹਨਾਂ ਗੱਲਾਂ ਨੂੰ ਜਾਣਦੇ ਹੋਣਗੇ ਜਿਹੜੇ ਖੇਤੀਬਾੜੀ ਦਾ ਕੰਮ ਕਰਦੇ ਸਨ। ਜੇ ਤੇ ਅਸੀਂ ਪੁੱਛਣ ਵਾਲੇ ਨੂੰ ਚੰਗੀ ਦਸ਼ਣਾ ਦੇ ਦਿਆ ਕਰਨੀ, ਚੰਗੀ ਮਾਇਆ ਦੇ ਦਿਆ ਕਰਨੀ, ਉਹਨੂੰ ਖੁਸ਼ ਕਰ ਦਿਆ ਕਰਨਾ, ਤਾਂ ਉਹਨੇ ਆਖ ਦਿਆ ਕਰਨਾ ਤੇਰੀ ਜ਼ਮੀਨ ਜਾਗਦੀ ਆ ਤੇ ਤੂੰ ਆਪਣੀ ਜ਼ਮੀਨ ਦੇ ਵਿੱਚ ਹਲ ਵਾਹ ਸਕਦਾ ਆ, ਫਸਲ ਬੀਜ ਸਕਦਾ ਆ, ਤੇ ਜੇ ਉਹਨੂੰ ਚੱਜ ਦੀ ਭੇਟਾ ਨਾ ਮਿਲਿਆ ਕਰਨੀ, ਉਹਨੂੰ ਖੁਸ਼ ਨਾ ਕਰਿਆ ਕਰਨਾ, ਤੇ ਉਹਨੇ ਕਹਿ ਦਿਆ ਕਰਨਾ ਨਹੀਂ ਤੇਰੀ ਜ਼ਮੀਨ ਅਜੇ ਸੁੱਤੀ ਹੋਈ ਆ, ਉਹਦਾ ਵੱਤਰ ਲੰਘ ਜਾ ਕਰਨਾ, ਉਹਦਾ ਸਮਾਂ ਲੰਘ ਜਾ ਕਰਨਾ, ਉਹਨੇ ਫੇਰ ਕੰਗਾਲ ਦਾ ਕੰਗਾਲ ਹੀ ਰਹਿ ਜਾ ਕਰਨਾ, ਕਿਉਂਕਿ ਬ੍ਰਾਹਮਣ ਗੁਰੂ ਹੈ ਜਗਤ ਕਾ ਭਗਤਨ ਕਾ ਗੁਰਨਾ, ਉਹ ਸਾਡੇ ਜਗਤ ਦਾ ਸਾਡਾ ਗੁਰੂ ਬਣਿਆ ਹੋਇਆ ਸੀ। ਗੁਰਮੁਖ ਪਿਆਰਿਓ, ਇਸੇ ਸੰਬੰਧ ਦੇ ਵਿੱਚ ਜਦੋਂ ਅਸੀਂ ਵਿਆਹ ਸ਼ਾਦੀਆਂ ਦੇ ਸਮੇਂ ਪੰਡਿਤ ਨੂੰ ਜਾ ਕੇ ਪੁੱਛਿਆ ਕਰਨਾ ਕਿ ਕਿਹੜਾ ਸਮਾਂ ਚੰਗਾ ਆ, ਉਸ ਸਮੇਂ ਦੇ ਵਿੱਚ ਉਸ ਦਿਨ ਦੇ ਵਿੱਚ ਅਸੀਂ ਆਪਣੀ ਬੱਚੀ ਦਾ ਵਿਆਹ ਕਰ ਦਈਏ, ਉਹਨੇ ਆਪਣਾ ਸਮਾਂ ਵੇਖਿਆ ਕਰਨਾ। ਮੇਰਾ ਸਮਾਂ ਹੈਗਾ ਹੈ ਕਿ ਨਹੀਂ ਹੈਗਾ, ਮੇਰਾ ਟਾਈਮ ਹੈਗਾ ਹੈ ਕਿ ਨਹੀਂ ਹੈਗਾ, ਉਹਨੇ ਆਪਣੇ ਸਮੇਂ ਦੇ ਮੁਤਾਬਕ ਕਹਿ ਰਿਹਾ ਕਰਨਾ, ਫਲਾਣਾ ਦਿਨ ਬੜਾ ਚੰਗਾ ਆ, ਜਿੱਦਣ ਉਹਨੇ ਆਪ ਵਿਹਲੇ ਹੋਇਆ ਕਰਨਾ, ਤੇ ਜਿੱਦਣ ਉਹਦਾ ਸਮਾਂ ਨਾ ਹੋਇਆ ਕਰਨਾ, ਟਾਈਮ ਨਾ ਹੋਇਆ ਕਰਨਾ, ਵਿਹਲੇ ਨਾ ਹੋਇਆ ਕਰਨਾ, ਉਹਨੇ ਆਖਿਆ ਕਰਨਾ ਬੜਾ ਸਾਹ ਮਾੜਾ ਆ। ਘਰ ਵਾਲਿਆਂ ਨੇ ਆਖਿਆ ਕਰਨਾ ਕਿ ਨਹੀਂ, ਸਾਡਾ ਸਮਾਂ ਫਲਾਣੇ ਟਾਈਮ ਆ, ਸਾਡੇ ਕੋਲ ਟਾਈਮ ਆ, ਉਹਨਾਂ ਅਸੀਂ ਖੁੱਲ੍ਹਾ ਡੁੱਲਾ ਸਾਡੇ ਕੋਲ ਵਕਤ ਆ, ਅਸੀਂ ਵਿਆਹ ਸ਼ਾਦੀ ਠੀਕ ਢੰਗ ਨਾਲ ਕਰ ਸਕਦੇ ਹਾਂ, ਕੁਝ ਕਰੋ। ਉਹਨੇ ਆਖਿਆ ਕਰਨਾ ਫਿਰ ਥੋੜ੍ਹੀ ਬਹੁਤੀ ਦਸ਼ਣਾ ਜਿਹੜੀ ਆ ਮੈਨੂੰ ਦਿਓ, ਤੇ ਮੈਂ ਉਹ ਪਾ ਕਰਕੇ ਤੇ ਤੁਹਾਡਾ ਸਮਾਂ ਜਿਹੜਾ ਨਾ ਮਾੜਾ ਉਹ ਟਾਲ ਦਿੰਦਾ ਆ, ਲੰਘਾ ਦਿੰਦਾ ਆ, ਤੇ ਚੰਗਾ ਸਮਾਂ ਚੰਗਾ ਮਹੂਰਤ ਜਿਹੜਾ ਉਹ ਬਣਾ ਦਿੰਦਾ ਆ, ਤੇ ਤੁਸੀਂ ਉਸ ਸਮੇਂ ਦੇ ਵਿੱਚ ਵਿਆਹ ਸ਼ਾਦੀ ਕਰ ਲਿਆ ਕਰਿਓ। ਫਿਰ ਉਹਨੇ ਦੋ ਤਿੰਨ ਮਹੀਨੇ ਹੋਰ ਵੀ ਬੜੇ ਮਾੜੇ ਦੱਸੇ ਹੋਏ ਸਨ, ਪਤਾ ਨਹੀਂ ਇਹਦੀ ਪੜਤਾਲ ਕੀਤੀਆਂ ਵੀ ਮੈਨੂੰ ਨਹੀਂ ਸਮਝ ਆ ਸਕਦੀ, ਮੇਰੇ ਤੋਂ ਸ਼ਾਇਦ ਵਧੀ ਕੋਈ ਸੱਜਣ ਇਸ ਬਾਰੇ ਸਮਝਦਾ ਹੋਵੇ ਤੇ ਮੈਨੂੰ ਦੱਸਣ ਦੀ ਵੀ ਕਿਰਪਾਲਤਾ ਜ਼ਰੂਰ ਕਰੇ। ਇੱਕ ਕੱਤਕ ਦਾ ਮਹੀਨਾ ਆ, ਇੱਕ ਪੋਹ ਦਾ ਮਹੀਨਾ, ਇਸ ਮਹੀਨੇ ਦੇ ਵਿੱਚ ਉਹ ਵਿਆਹ ਸ਼ਾਦੀਆਂ ਨਹੀਂ ਸੀ ਹੋਣ ਦਿੰਦਾ ਤੇ ਕਰਦਾ ਵੀ ਨਹੀਂ ਸੀ, ਕਹਿੰਦਾ ਸੀ ਇਹ ਕਨੇਰ ਦੇ ਮਹੀਨੇ, ਇਹ ਮਾੜੇ ਮਹੀਨੇ ਨੇ, ਮਾੜਾ ਦਿਨ ਹੈ, ਮਾੜੇ ਦਿਨ ਨੇ। ਨਰਾਤਿਆਂ ਨੂੰ ਉਹਨੇ ਬੜਾ ਚੰਗਾ ਸਮਝਿਆ ਹੋਇਆ ਸੀ, ਜਿਹੜੀਆਂ ਨੌ ਰਾਤਾਂ ਆਉਂਦੀਆਂ ਨੇ ਦੇਵੀ ਦੇ ਪੂਜਣ ਦੀਆਂ, ਤੇ 15 ਕੁ ਜਿਹੜੇ ਜਾਂ ਸਰਾਧ ਆਉਂਦੇ ਨੇ, ਇਹਨਾਂ ਦਿਨਾਂ ਦੇ ਵਿੱਚ ਉਹ ਵਿਆਹ ਬਿਲਕੁਲ ਨਹੀਂ ਸੀ ਕਰਦਾ ਹੁੰਦਾ, ਤੇ ਇਹਨਾਂ ਦਿਨਾਂ ਦੇ ਵਿੱਚ ਕਹਿੰਦਾ ਹੁੰਦਾ ਸੀ ਜਿਹੜੇ ਮਰ ਚੁੱਕੇ ਨੇ ਉਹਨਾਂ ਦੇ ਸੰਬੰਧ ਦੇ ਵਿੱਚ ਸਾਨੂੰ ਪ੍ਰਸ਼ਾਦਾ ਛਕਾਉਣਾ ਚਾਹੀਦਾ, ਕੁਝ ਦਸ਼ਣਾ ਦੇਣੀ ਚਾਹੀਦੀ ਆ, ਕੋਈ ਕੱਪੜੇ ਤਿਆਰਕ ਦਾਨ ਕਰਨੇ ਚਾਹੀਦੇ ਨੇ। ਭੋਲੀ ਭਾਲੀ ਅਗਿਆਨਤਾ ਦੇ ਵਸ ਜਨਤਾ ਦੁਨੀਆ, ਉਹਨਾਂ ਨੇ ਗੁਰਮੁਖ ਪਿਆਰਿਓ ਇਹਨੂੰ ਆਪਣਾ ਗੁਰੂ ਮੰਨਿਆ ਹੋਇਆ ਸੀ, ਇਹਦੇ ਦੱਸੇ ਦੇ ਮੁਤਾਬਕ ਹੀ ਸਭ ਕੁਝ ਕਰੀ ਜਾਇਆ ਕਰਨਾ, ਤੇ ਜੇ ਇਹਦੇ ਦੱਸੇ ਦੇ ਮੁਤਾਬਕ ਕਰਨਾ ਕੁਝ ਨਾ, ਤੇ ਫਿਰ ਇਹਨੇ ਆਖਣਾ ਤੁਹਾਡੇ ਨਗਰ ਤੇ ਜਾਂ ਸਾਡੇ ਨਗਰ ਤੇ ਆਫਤਾਂ ਆਉਣੀਆਂ ਹੀ ਆਉਣੀਆਂ ਨੇ, ਕਿਤੇ ਥੋੜੇ ਦਿਨ ਮੀਂਹ ਲੇਟ ਹੋ ਜਾਇਆ ਕਰਨਾ, ਕਿਤੇ ਬੱਦਲ ਨਾ ਆਇਆ ਕਰਨੇ, ਮੀਂਹ ਨਾ ਪਿਆ ਕਰਨਾ। ਇਹਨੇ ਆਖਿਆ ਕਰਨਾ ਕਰੋ ਕੁਝ ਨਾ ਕੁਝ, ਜਾਗ ਕਰੋ ਹੁਣ, ਤੇ ਜਾਗ ਕਰਕੇ ਉਹਦੇ ਵਿੱਚ ਉਹਨੂੰ ਬਚਦਾ ਬੜਾ ਕੁਝ ਸੀ, ਕੁਝ ਆਟਾ ਕਣਕ ਚੋ ਜਾਂ ਪੈਸੇ ਬਚ ਗਿਆ ਕਰਨੇ, ਉਹਨੇ ਜਾਗ ਕਰਿਆ ਕਰਨਾ। ਇਸ ਤਰੀਕੇ ਦੇ ਨਾਲ ਉਹਨੇ ਕਈਆਂ ਨੂੰ ਆਖਿਆ ਹੋਇਆ ਸੀ ਤੂੰ ਮੰਗਲੀਕ ਆ। ਇਹ ਜਿਹੜਾ ਬ੍ਰਾਹਮਣ ਗੁਰੂ ਸੀ ਨਾ ਗੁਰਮੁਖ ਪਿਆਰਿਓ, ਜਿਸ ਘਰ ਦੇ ਮਗਰੇ ਪੈ ਜਾਂਦਾ ਹੁੰਦਾ ਸੀ, ਇਹ ਤਾਂ ਨੀਚ ਸੀ, ਕਈਆਂ ਨੂੰ ਇਹਨੇ ਔਲਾਦ ਦਾ ਸੁੱਖ ਵੀ ਨਹੀਂ ਸੀ ਮਾਨਣ ਦਿੱਤਾ। ਜਿਸ ਘਰ ਦੇ ਨਾਲ ਇਹਦਾ ਥੋੜਾ ਬਹੁਤਾ ਵੈਰ ਵਿਰੋਧ ਹੋਇਆ ਕਰਨਾ, ਇਹਨੇ ਕਹਿ ਦਿਆ ਕਰਨਾ ਜਿਹੜਾ ਤੁਹਾਡੇ ਘਰ ਦੇ ਵਿੱਚ ਬੱਚਾ ਜੰਮਿਆ ਨਾ, ਇਹ ਤੁਹਾਡੇ ਵਾਸਤੇ ਸ਼ੁਭ ਨਹੀਂ ਆ, ਬੜੀਆਂ ਆਫਤਾਂ ਆਉਣੀਆਂ ਤੁਹਾਡੇ ਉੱਤੇ, ਬਹੁਤ ਨੁਕਸਾਨ ਹੋਏਗਾ, ਤੁਸੀਂ ਘਾਟੇ ਜੀ ਜਾਓਗੇ। ਉਹਨਾਂ ਨੇ ਇਹਦੇ ਕਹਿ ਦੇ ਮਗਰ ਲਾ ਦੇ ਤੇ ਉਹ ਬੱਚਾ ਜਿਹੜਾ ਸੀ ਘਰੋਂ ਬਾਹਰ ਸੁੱਟ ਦਿਆ ਕਰਨਾ। ਆ ਇਤਿਹਾਸ ਦੇ ਵਿੱਚ ਤੁਸੀਂ ਪੜ੍ਹਦੇ ਜੇ, ਭਾਈ ਸੁਥਰੇ ਦੇ ਮਾਤਾ ਪਿਤਾ ਦੇ ਨਾਲ ਪਤਾ ਹੀ ਨਹੀਂ ਇਹਦਾ ਕੀ ਵੈਰ ਸੀ, ਤੇ ਇਹਨੇ ਉਹਨਾਂ ਨੂੰ ਕਹਿਤਾ ਇਹਦੇ ਬੱਚਾ ਹੀ ਤੁਹਾਡੇ ਵਾਸਤੇ ਬੜਾ ਮਨਹੂਸ ਆ, ਇਹ ਕੋਥਰਾ ਆ ਬੱਚਾ, ਤੁਹਾਡਾ ਨੁਕਸਾਨ ਹੋ ਜਾਣਾ, ਤੁਹਾਡਾ ਕੋਈ ਜੀ ਲੈ ਜਾਣਾ, ਜੇ ਇਹਨੂੰ ਬਾਹਰ ਸੁੱਟ ਦਿਓ। ਉਹਨਾਂ ਨੇ ਕੋਥਰਾ ਸਮਝ ਕੇ ਬੱਚੇ ਨੂੰ ਤੇ ਬਾਹਰ ਸੁੱਟਤਾ, ਦੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹਨੂੰ ਪਾਲਿਆ ਦੇ ਕਹਿਣ ਲੱਗੇ ਕੋਥਰਾ ਨਹੀਂ ਇਹਦੇ ਸੁਥਰਾ ਆ, کسی دی لڑکی کسی راجے دے نال ایہڑا ویر وروہ پی گیا تے کہن لگا تیری جیڑی پچی تیرے گھر زمین ہے تینوں بڑا وڈا کلنک لاونا اے بڑی تیرے واسطے منحوس آ اے بہت تیرے واسطے ماڑی آ اینوں روڑ دے دریا دے وچ اونے سارا کچھ رکھ رکھا کے پیسے تیلے روڑ دے روڑ دتا ہے پیسے کڑھ لیا کرنے بچے نوں اوتھے ہی مارا کرنا اے ہو جا بندہ سی اے اس سمے دا جڑا ساڈا دھارمک آگو سی گرو نانک دی کرپا دے نال گرمت پیاریو اج ساڈے تے گرو نانک نے اینی زیادہ رحمت کیتی آ پر اسی گرو نانک دی رحمت دے پاتر نہیں بن رہے گرو نانک نے گربانی دے وچ ساڈی اگیانتا نوں دور کیتا تے تھانوں سمجھایا بھی چنگا سماں کیڑا ہوندا تے ماڑا سماں کیڑا ہوندا ہے اے ویاہ شادیاں دے سمے نوں کیڑا تسی ماڑا کہی جا رہے جے نالے اسی اے گل نوں من دے ہاں کہ اے سنجوگ جڑے نے نا ویاہ شادی والے تھروں ہی لکھے ہوندے نے تے جدو تھروں ہی لکھے ہوندے نے تے پھر پرماتما نے کسے ماڑے دے نال تھوڑا اپنے بچیاں دا ویاہ کرنا ہے بچیاں وی اودیاں تیاں تے اسی وی اودے بچے اودے ماڑا کسے دے نال کردا ہی نہیں ہے تے گرمت نے سانو ایک گل سمجھائی بھی گرمت پیاریو پہلا ایک گل سمجھ لو کہ پرماتما نے ماڑا کچھ نہیں بنایا پرماتما نے جو کچھ بھی بنایا بالکل چنگا ہی بنایا ہے پورے کا کیا سب کچھ پورا انہیں پورا بنایا ہے ٹھیک بنایا ہے انہیں کچھ بھی ادھورا نہیں بنایا تے جو کچھ انہیں بنایا نا ہن تک وہ سودھ کرن دی بھی لوڑ نہیں پئی پرماتما اسی گڈیاں بناونے ہاں گھر دے وچ کوئی سامان کوئی مکان بناونے کچھ نہ کچھ ساڈے کول ادھورا رہ جاندا ہے تے اسی سوچدے ہاں کہ دوبارہ جدوں یہ کام کیتا تے آ جڑی کمی ایہدے وچ رہ گئی اسی پوری کران گے پر پرماتما نے جو کچھ بنایا ہے بالکل پورا بنایا انہوں سودھ کرن دی لوڑ نہیں پئی اج تک کروڑاں سال پرانی دھرتی دے اتے گرمک پیاریو سورج جہے طریقے نال چل رہا اج بھی اس طریقے دے نال نیم دے نال چل رہا جی سائنٹسٹ دستے نے کتے ایک انچ بھی ایک انچ کتے کنا کا ہوندا ایک انچ سورج کتے ساڈی دھرتی والوں تھوڑا جہا گاہ ود جے تے اسی گرم دے گرمی دے نال پھڑک جائیے ایک انچ بھی سورج کتے اپنے ٹکانے تو تھوڑا پچھاڑ جاوے اسی ٹھنڈ دے نال ہی کم کم مر جائیے بالکل صحیح ڈنگ دے نال پرماتما نے جو کچھ بنایا ہے آکسیجن انہوں نے بنائی ہے ساڈے ساہ لین واسطے جتے کروڑاں سال پرانی دھرتی دے وچ آئی کمی بالکل نہیں آئی کمی کتے پانی دی کمی آئی یا نہیں آئی کمی انہیں سارا کچھ جڑا ہے نا کرتے نے بالکل ٹھیک بنایا پر ساڈی مت دیکھو میں گرمت سدھان کی گل نہیں کرتا باقی دھرما کی گل کرتا وہ کہتے ہیں فلانا سما سڈے واسطے بڑا ماڑا آیا آ دن سڈے واسطے بڑا منحوس چڑھیا آیا گرمک پیارے گرو امرداس جی نے آ دن وار کے سبندھ اگیانتا سانو کڈیا تے کسی نے گرو امرداس جی مہاراج کے نام دے دنوں کے سبندھ ایک لیکھ لکھ دتا ایتوار سر نہیں نہونا بدھوار سر نہاؤن دے نال عمر ودھی آ ویروار کپڑے نہیں دھونے شنیچروار لوہا نہیں خریدنا یہو جہاں جیڑیاں سن بہت ساریا گلاں گرو امرداس جی مہاراج دے نام دے نال جڑ دتیاں گئیاں اج قوم بہت جاگرک ہو گئی ہے تے انہاں گلاں نوں بھل بھلا وی گئی ہے چھڑ دتا ہے پر اجے وی میں دیکھدا ہاں کہ ویاہ شادی دے سمے دے اتے اسی پنڈتاں والوں دوڑے جانے ہیں کہ کوئی چنگا دن جڑا ہے سانوں کڈ کے دو اسی ویاہ شادی کر سکیے تے گرو کے سکھ ہون دے ناطے یہ کتک دا مہینہ وی پرماتما نے بنایا ہے یہ ساون دا مہینہ وی پرماتما نے بنایا ہے پر اسی گرو نانک دی سکھیا نوں نہیں مانتے اج وی او برہمن دی سکھیا نوں مانتے ہوئے ساون دے مہینے دے وچ بڑے گھٹ ویاہ کردے ہیں اپنے بچیاں دے کتک دے مہینے دے وچ بڑے گھٹ ویاہ کردے ہیں اپنے بچیاں دے پولے مہینے دے وچ بڑے گھٹ ویاہ کردے ہیں اپنے بچیاں دے تے جڑے بچے انہاں دنوں دے وچ جم جاندے نے کتک دے مہینے دے انہوں کہندے سا ایک کنیت جم گیا ساڈے گھر دے وچ یہ گلاں کرن دا میرا مطلب کی ہے تہاڈے نال ہوں آپ اصل نشانے دے اتنے آئیے ਅੱਜ ਦੇ ਪਾਵਨ ਪਵਿੱਤਰ ਹੁਕਮਨਾਮੇ ਦੇ ਵਿੱਚ ਸਤਿਗੁਰਾਂ ਨੇ ਸਾਨੂੰ ਜਿਹੜੀ ਸਿੱਖਿਆ ਦਿੱਤੀ ਹੈ, ਸਤਿਗੁਰੂ ਜੀ ਕਹਿਣ ਲੱਗੇ ਮਾੜਾ ਸਮਾਂ ਕਿਹੜਾ ਆ, ਕੋਈ ਦਿਨ ਨਹੀਂ ਉਹ ਮਾੜਾ, ਕੋਈ ਦਿਨ ਨਹੀਂ ਉਹ ਚੰਗਾ, ਕੋਈ ਘੜੀ ਨਹੀਂ ਉਹ ਮਾੜੀ, ਕੋਈ ਘੜੀ ਨਹੀਂ ਉਹ ਚੰਗੀ, ਚੰਗੀਆਂ ਮਾੜੀਆਂ ਘੜੀਆਂ, ਚੰਗੇ ਮਾੜੇ ਦਿਨ, ਚੰਗੇ ਮਾੜੇ ਮਹੀਨੇ ਤੇਰੀਆਂ ਕਰਤੂਤਾਂ ਦੇ ਨਾਲ ਬਣ ਗਏ।
ਵਾਹਿਗੁਰੂ।
ਜੇ ਤੂੰ ਮਾੜੀਆਂ ਕਰਤੂਤਾਂ ਕਰ ਰਿਹਾ ਆ ਤੇ ਕੱਲ ਪਰਸੋਂ ਦਾ ਦਿਨ ਸਾਡੇ ਵਾਸਤੇ ਕਿੱਡਾ ਸੁਭਾਗਾ ਦਿਨ ਸੀ। ਗੁਰਮੁਖ ਪਿਆਰਿਓ, ਸਾਰੀ ਸਿੱਖ ਕੌਮ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਇਸ ਪੁਰਬ ਨੂੰ ਕਿੱਡੇ ਸ਼ਰਧਾ ਦੇ ਨਾਲ ਮਨਾਇਆ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਆਪਣੀ ਸ਼ਰਧਾ ਦੇ ਫੁੱਲ ਜਿਹੜੇ ਸਨ ਅਰਪਣ ਕੀਤੇ। ਸੁਭਾਗਾ ਦਿਨ ਸਮਝਦੀ ਸਾਰੀ ਸਿੱਖ ਜਗਤ ਨੇ ਗੁਰੂ ਅਰਜਨ ਦੇਵ ਜੀ ਨੂੰ ਯਾਦ ਕੀਤਾ ਕਿ ਜੇ ਗੁਰੂ ਅਰਜਨ ਦੇਵ ਜੀ ਸ਼ਹੀਦੀ ਗੁਰਪੁਰਬ ਵਾਲੇ ਦਿਨ ਗੁਰਮੁਖ ਪਿਆਰੇ ਉਹ ਮਾੜੀਆਂ ਕਰਤੂਤਾਂ ਕਰ ਰਿਹਾ ਹੋਏਗਾ, ਕੋਈ ਸ਼ਰਾਬ ਪੀ ਕੇ ਨਾਲੀਆਂ ਚ ਡਿੱਗਦਾ ਫਿਰਿਆ, ਰੂੜੀਆਂ ਤੇ ਡਿੱਗਦਾ ਫਿਰਿਆ, ਕੋਈ ਚੋਰੀ ਕਰ ਰਿਹਾ ਆ, ਕੋਈ ਵਿਕਾਰੀ ਆ, ਕਾਮੀ ਆ, ਕ੍ਰੋਧੀ ਆ, ਉਹਦੇ ਵਾਸਤੇ ਇਹ ਦਿਨ ਸੁਲੱਖਣਾ ਕਿਵੇਂ ਹੋ ਸਕਦਾ ਹੈ? ਉਹਨੇ ਤੇ ਸੁਭਾਗੇ ਸਮੇਂ ਨੂੰ ਵੀ ਜਿਹੜਾ ਨੁਭਾਗਾ ਕਰ ਲਿਆ ਆ। ਸਤਿਗੁਰੂ ਜੀ ਕਹਿਣ ਲੱਗੇ ਕਿ ਭਾਈ ਨਾ ਕੋਈ ਮਹੀਨਾ ਮਾੜਾ, ਨਾ ਕੋਈ ਦਿਨ ਮਾੜਾ, ਨਾ ਕੋਈ ਸਮਾਂ ਮਾੜਾ ਤੇ ਨਾ ਕੋਈ ਸਮਾਂ ਚੰਗਾ, ਨਾ ਕੋਈ ਦਿਨ ਚੰਗਾ ਤੇ ਨਾ ਕੋਈ ਮਹੀਨਾ ਚੰਗਾ। ਚੰਗਾ ਦਿਨ, ਚੰਗਾ ਸਮਾਂ ਤੇ ਚੰਗਾ ਮਹੀਨਾ ਜਿਹੜਾ ਆ ਉਹ ਆ ਜਦੋਂ ਅਸੀਂ ਪਰਮਾਤਮਾ ਦੇ ਨਾਲ ਜੁੜੇ ਹੁੰਦੇ ਹਾਂ ਤੇ ਪਰਮਾਤਮਾ ਦੀ ਯਾਦ ਦੇ ਵਿੱਚ ਸਾਡੇ ਦਿਨ ਲੰਘ ਰਹੇ ਹੁੰਦੇ ਨੇ। ਸਾਡੇ ਵਾਸਤੇ ਉਹ ਦਿਨ ਮਾੜਾ, ਉਹ ਘੜੀ ਮਾੜੀ, ਉਹ ਮਹੀਨਾ ਮਾੜਾ, ਉਹ ਸਾਲ ਸਾਡੇ ਵਾਸਤੇ ਮਾੜਾ, ਉਹ ਸ਼ਤਾਬਦੀ ਸਾਡੇ ਵਾਸਤੇ ਮਾੜੀ ਜਿਸ ਦਿਨ ਅਸੀਂ ਪਰਮਾਤਮਾ ਦੇ ਨਾਲੋਂ ਟੁੱਟੇ ਹੁੰਦੇ ਹਾਂ। ਸਤਿਗੁਰਾਂ ਨੇ ਕਿਤੇ ਵਿਆਹ ਸ਼ਾਦੀ ਦੇ ਸੰਬੰਧ ਦੇ ਵਿੱਚ ਇਹ ਨਹੀਂ ਆਖਿਆ ਗੁਰਸਿੱਖਾ ਕਿ ਮਾੜਾ ਸਮਾਂ ਹੁੰਦਾ ਹੀ ਤੇ ਕਿਸੇ ਪੰਡਿਤ ਕੋਲ ਜਾ ਕੇ ਦਿਨ ਚੰਗਾ ਕਢਵਾ ਲਾ, ਇਹ ਕਿਤੇ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਤੇ ਫਿਰ ਅਸੀਂ ਕਿਉਂ ਦੌੜੇ ਜਾਂਦੇ ਹਾਂ? ਇਹਦਾ ਮਤਲਬ ਅਸੀਂ ਅਜੇ ਵੀ ਬ੍ਰਾਹਮਣ ਦੇ ਸਿੱਖ ਹਾਂ, ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹੀ ਨਹੀਂ ਹੈ। ਮੈਨੂੰ ਕਹਿਣ ਚ ਕੋਈ ਹਰਜ ਨਹੀਂ ਹੈ। ਅਜੇ ਵੀ ਅਸੀਂ ਸਾਡੇ ਘਰ ਦੇ ਵਿੱਚ ਜਦੋਂ ਬੱਚਾ ਜਨਮਦਾ ਆ ਭਾਵੇਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਅਰਦਾਸਾਂ ਉਹਦੇ ਸੰਬੰਧ ਦੇ ਵਿੱਚ ਕੀਤੀਆਂ ਹੋਈਆਂ ਨੇ ਕਿ ਸਤਿਗੁਰੂ ਸਾਨੂੰ ਬੱਚੇ ਦੀ ਦਾਤ ਬਖਸ਼ਿਸ਼ ਕਰ, ਪਰ ਜਦੋਂ ਬੱਚਾ ਜਨਮਦਾ ਆ ਬਹੁਤ ਸਾਰੇ ਸਿੱਖ ਐਸੇ ਨੇ, ਚਲੋ ਭਾਈਆਂ ਦੀ ਮੈਂ ਵੀਰਾਂ ਦੀ ਗੱਲ ਨਹੀਂ ਕਰਦਾ, ਖਾਸ ਤੌਰ ਤੇ ਭੈਣਾਂ ਜਿਹੜੀਆਂ ਨੇ ਉਸੇ ਵੇਲੇ ਹੀ ਸਮਾਂ ਨੋਟ ਕਰਕੇ ਪੰਡਿਤ ਵੱਲ ਨੂੰ ਤੁਰ ਜਾਂਦੀਆਂ ਨੇ ਉਹਦੀ ਜਨਮ ਪੱਤਰੀ ਬਣਾਉਣ ਵਾਸਤੇ। ਸਿੱਖਾਂ ਦੇ ਵਿੱਚ ਵੀ ਐਸੀ ਗੱਲ ਚੱਲਦੀ ਹੈ, ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ, ਜਿਹੜੇ ਕੰਮ ਕਰਦੇ ਨੇ ਉਹ ਬਹੁਤ ਜ਼ਿਆਦਾ ਨੇ ਸਾਡੇ ਵਿੱਚ ਹੀ। ਕਦੀ ਅਸੀਂ ਪਰਮਾਤਮਾ ਦਾ ਧੰਨਵਾਦ ਨਹੀਂ ਕੀਤਾ ਤੇ ਕੁੰਡਲੀਆਂ ਬਣਾਉਣ ਦਾ ਮਤਲਬ ਕੀ ਹੋਇਆ? ਕੀ ਪਰਮਾਤਮਾ ਨੇ ਕੋਈ ਮਾੜਾ ਭੇਜਿਆ ਆ ਜੀਵ ਇਸ ਧਰਤੀ ਦੇ ਉੱਤੇ? ਕੀ ਪਰਮਾਤਮਾ ਨੇ ਕੁਝ ਮਾੜਾ ਕੀਤਾ ਆ? ਬਿਲਕੁਲ ਮਾੜਾ ਨਹੀਂ ਕੀਤਾ ਪਰਮਾਤਮਾ ਨੇ, ਤੇ ਸਾਡੇ ਵਾਸਤੇ ਬਹੁਤ ਚੰਗਾ ਕੀਤਾ ਆ। ਫਿਰ ਗੁਰਮੁਖ ਪਿਆਰਿਓ, ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਇਹ ਸਮਝਾਉਂਦੇ ਨੇ ਭਾਈ ਕੋਈ ਵੀ ਸਮਾਂ ਮਾੜਾ ਨਹੀਂ ਆ ਵਿਆਹ ਸ਼ਾਦੀ ਵਾਸਤੇ, ਕੋਈ ਵੀ ਮਹੀਨਾ ਮਾੜਾ ਨਹੀਂ ਆ ਵਿਆਹ ਸ਼ਾਦੀ ਵਾਸਤੇ, ਕੋਈ ਵੀ ਅਗਲੇ ਬੰਨਿਓ ਬੱਚਾ ਮਾੜਾ ਨਹੀਂ ਆ। ਹਾਂ, ਉਹਦੇ ਕਰਮ ਮਾੜੇ ਹੋ ਸਕਦੇ ਨੇ, ਕਰਮਾਂ ਤੋਂ ਭਾਵ ਕੋਈ ਲੇਖ ਨਾ ਲੈ ਲੈਣਾ, ਕਰਮਾਂ ਤੋਂ ਭਾਵ ਉਹਦੀਆਂ ਕਰਤੂਤਾਂ ਉਹਦੇ ਕੰਮ ਕੀਤੇ ਹੋਏ ਮਾੜੇ ਹੋ ਸਕਦੇ ਨੇ। ਇਹਨਾਂ ਗੱਲਾਂ ਦਾ ਆਪਾਂ ਖਿਆਲ ਰੱਖਣਾ ਹੈ। ਗੁਰਮੁਖ ਪਿਆਰਿਓ, ਅੱਜ ਦੇ ਪਾਵਨ ਪਵਿੱਤਰ ਸ਼ਬਦ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕਹਿ ਰਹੇ ਨੇ, ਗੁਰਮੁਖ ਪਿਆਰਿਆ ਸੁਲੱਖਣੀ ਘੜੀ ਤੇਰੇ ਵਾਸਤੇ ਉਹ ਆ, ਬਾਕੀ ਘੜੀਆਂ ਨੂੰ ਛੱਡ ਦੇ, ਕਿਸੇ ਨੂੰ ਚੰਗੀ ਨਾ ਕਹਿ, ਕਿਸੇ ਨੂੰ ਮਾੜੀ ਨਾ ਕਹਿ, ਚੰਗੀ ਘੜੀ ਤੇਰੇ ਵਾਸਤੇ ਉਹ ਹੀ ਜਦੋਂ ਪਰਮਾਤਮਾ ਦੇ ਦਰਸ਼ਨ ਹੁੰਦੇ ਨੇ, ਜਦੋਂ ਸਤਸੰਗਤ 'ਚ ਆਣ ਕੇ ਬੈਠਦਾ ਆ, ਜਦੋਂ ਸਤਸੰਗਤ 'ਚ ਆਣ ਕੇ ਬੈਠ ਕੇ ਸਿਫਤ ਸਲੋਧਾ ਦੇ ਗੀਤ ਗਾ ਰਿਹਾ ਹੁੰਦਾ ਆ, ਪਰਮਾਤਮਾ ਦੀ ਸਿਫਤ ਸਰਵਣ ਕਰ ਰਿਹਾ ਹੁੰਦਾ ਜਾਂ ਪਰਮਾਤਮਾ ਦੀ ਸਿਫਤ ਕਰ ਰਿਹਾ ਹੁੰਦਾ ਆ, ਉਹ ਘੜੀ ਤੇਰੇ ਵਾਸਤੇ ਬਹੁਤ ਸੁਨੱਖਣੀ ਆ, ਉਹ ਸਮਾਂ ਬੜਾ ਭਾਗਾਂ ਭਰਿਆ ਆ, ਪਰ ਕਈ ਉਰਮ ਪਿਆਰਿਓ ਇਸ ਭਾਗਾਂ ਭਰੇ ਸਮੇਂ ਨੂੰ ਇੰਨੇ ਭਾਗਾਂ ਬਣਾ ਰਹੇ ਹੁੰਦੇ ਨੇ, ਬੈਠੇ ਗੁਰੂ ਕੀ ਹਜ਼ੂਰੀ ਦੇ ਵਿੱਚ ਹੁੰਦੇ ਨੇ, ਪਰ ਸੋਚ ਉਹਨਾਂ ਦੀ ਬੜੀ ਮਾੜੀ ਹੁੰਦੀ ਆ ਉੱਥੇ ਬੈਠਿਆ ਹੋਇਆ। ਆਪਾਂ ਇਸ ਸੋਚ ਨੂੰ ਬਦਲਣ ਵਾਸਤੇ ਗੁਰੂ ਕੀ ਹਜ਼ੂਰੀ ਦੇ ਵਿੱਚ ਆਏ ਆ। ਇਸ ਜਗ੍ਹਾ ਦੇ ਉੱਤੇ ਗੁਰਮੁਖ ਪਿਆਰਿਓ ਕਈ ਵਾਰ ਕਰਮ ਚੰਗਾ ਤੇ ਨੀਤ ਮਾੜੀ, ਇੱਥੇ ਚੰਗੇ ਕਰਮ ਦੇ ਨਾਲ ਨਾਲ ਨੀਤ ਨੂੰ ਵੀ ਆਪਾਂ ਚੰਗਿਆਂ ਰੱਖਣਾ ਆ। ਗੁਰਦੁਆਰੇ ਆਉਣਾ ਬੜਾ ਚੰਗਾ ਕੰਮ ਆ, ਕਿਉਂਕਿ ਆਪਾਂ ਇੱਥੇ ਸਿਫਤ ਸਲੋਤਾ ਕਰਨੀ ਆ, ਪਰ ਇੱਥੇ ਚੋਰ ਵੀ ਤੁਰਿਆ ਆ ਰਿਹਾ ਜਿਹਨੇ ਨਜ਼ਰ ਰੱਖੀ ਹੋਈ ਆ, ਕਿਸੇ ਦੀ ਜੁੱਤੀ ਚੁੱਕ ਕੇ ਖੜਨੀ, ਕਿਸੇ ਦਾ ਬਟੂਆ ਕੱਟ ਕੇ ਖੜਨਾ ਆ, ਕਿਸੇ ਨੇ ਇਹ ਗੱਲ ਸੋਚੀ ਹੁੰਦੀ ਕਿਸੇ ਦਾ ਮੋਟਰਸਾਈਕਲ ਖੁੱਲ੍ਹਾ ਰਹਿ ਜੇ ਉਹ ਭਜਾ ਕੇ ਖੜਨਾ, ਕਿਸੇ ਨੇ ਕਾਰ ਚਲਵਾ ਕੇ ਖੜਨੀ ਹੁੰਦੀ ਆ, ਆ ਗੁਰਦੁਆਰੇ ਰਿਹਾ ਆ, ਕੰਮ ਚੰਗਾ ਆ ਗੁਰਦੁਆਰੇ ਆਉਣਾ, ਪਰ ਕਰਮ ਮਾੜਾ, ਨੀਤ ਮਾੜੀ। ਆਪਾਂ ਮਾੜੀ ਨੀਤ ਨੂੰ ਬਦਲਣ ਵਾਸਤੇ ਗੁਰਦੁਆਰੇ ਆਉਂਦੇ ਹਾਂ, ਤੇ ਇੱਥੇ ਆਣ ਕੇ ਆਪਣੀਆਂ ਘੜੀਆਂ ਨੂੰ ਆਪਾਂ ਗੁਰਮੁਖ ਪਿਆਰਿਓ ਸਫਲਿਆਂ ਕਰਨਾ ਹੈ। ਗੁਰੂ ਸ਼ਬਦ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕੀ ਬਖਸ਼ਿਸ਼ਾਂ ਸਾਡੇ ਤੇ ਕਰ ਰਹੇ ਨੇ ਤੇ ਕੀ ਸਮਝਾ ਰਹੇ ਨੇ ਗੁਰਮੁਖ ਪਿਆਰਿਓ। ਗੁਰੂ ਸ਼ਬਦ ਦੇ ਨਾਲ ਜੁੜਨ ਤੇ ਵਿਚਾਰ ਸਰਵਣ ਕਰਨ ਦਾ ਇੱਕ ਮਤਲਬ ਆ ਗੁਰਮੁਖ ਪਿਆਰਿਓ, ਇਹਨੂੰ ਕੰਨ ਰਸ ਤੱਕ ਸੀਮਤ ਨਾ ਰੱਖਿਆ ਕਰੋ, ਸਿਰਫ ਸੁਣਨ ਤੱਕ ਹੀ ਸੀਮਤ ਨਾ ਰੱਖੋ, ਇਹਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਓ। ਜੇ ਗੁਰਮੁਖ ਪਿਆਰਿਓ ਆਪਾਂ ਕਥਾ ਸੁਣ ਕੇ ਵੀ, ਗੁਰੂ ਦਾ ਸ਼ਬਦ ਸੁਣ ਕੇ ਵੀ ਆਪਣੇ ਮਨ ਦੇ ਵਿੱਚ ਤਬਦੀਲੀ ਨਹੀਂ ਆਈ, ਅਜੇ ਵੀ ਅਸੀਂ ਲੋਕਾਂ ਦੀਆਂ ਗੱਲਾਂ ਮੰਨਦੇ ਹਾਂ ਤੇ ਗੁਰੂ ਇਹ ਗੱਲ ਨਹੀਂ ਮੰਨਦੇ, ਤੇ ਕਥਾ ਸੁਣੀ ਤੇ ਇੱਥੇ ਘੰਟਾ ਦੋ ਘੰਟੇ ਬੈਠੇ ਸਾਡੇ ਵਿਅਰਥ ਹੀ ਚਲੇ ਗਏ। ਜਿਵੇਂ ਗੁਰਦੁਆਰਾ ਸਾਹਿਬ ਜਾ ਕੇ ਅਸੀਂ ਨਮਸਕਾਰ ਕਰਦੇ ਹਾਂ, ਬੜੀ ਵਾਰ ਬਾਣੀ ਦੇ ਵਿੱਚ ਅਸੀਂ ਇਹ ਗੱਲਾਂ ਵੀ ਪੜ੍ਹੀਆਂ ਨੇ ਕਿ ਸਾਰਾ ਹੀ ਸਮਾਂ ਚੰਗਾ ਹੁੰਦਾ ਆ। ਗੁਰਦੁਆਰੇ ਦੇ ਗ੍ਰੰਥੀ ਦੇ ਨਾਲ ਜਾ ਕੇ ਗੱਲ ਕੀਤੀ, ਅਸੀਂ ਲੜਕੀ ਦਾ ਵਿਆਹ ਕਰਨਾ ਆ ਤੇ ਸਾਨੂੰ ਕੋਈ ਚੰਗਾ ਦਿਨ ਦੱਸੋ। ਬਾਬਾ ਜੀ ਦੇ ਮੂੰਹ ਦੇ ਵਿੱਚੋਂ ਕਿਤੇ ਗੱਲ ਨਿਕਲ ਜੇ ਨਾ ਕਿ ਆ 4 ਜੇਠ ਜਾਂ 10 ਜੇਠ ਬੜਾ ਸੁਰੱਖਣਾ ਆ ਜਾਂ 17 ਜੇਠ ਬੜਾ ਸੁਰੱਖਣਾ ਆ, ਤੇ ਅਸੀਂ ਉਸੇ ਵੇਲੇ ਹੀ ਸਾਡੇ ਜਿਵੇਂ ਮੂੰਹ ਦੇ ਵਿੱਚ ਕੁਨੈਣ ਨਹੀਂ ਪਈ ਹੋਈ, ਮੂੰਹ ਕੌੜਾ ਜਿਹਾ ਬਣਾ ਕੇ ਆਖਾਂਗੇ ਲੈ 4 ਹਾੜ ਨੂੰ ਤੇ ਵਿਆਹ ਕੋਈ ਕਰਦਾ ਨਹੀਂ, ਇਸ ਦਿਨ ਤੇ ਚੌਥਾ ਬਣਦਾ ਆ, ਆ 10 ਹਾੜ ਨੂੰ ਕੋਈ ਵਿਆਹ ਕਰਦਾ, ਇਸ ਦਿਨ ਤੇ ਮਰਗ ਦਾ ਭੋਗ ਆਉਂਦੇ ਨੇ 10ਵੇਂ ਦੇ ਉੱਤੇ, ਤੇ ਮਰਗ ਦੀ ਕਈ 17ਵੀਂ ਵੀ ਕਰਦੇ ਨੇ। ਇਹ ਭਾਈ ਜੀ ਤੁਸੀਂ ਵਿਆਹ ਸ਼ਾਦੀ ਵਾਸਤੇ ਸਾਨੂੰ ਕਿਹੜਾ ਦਿਨ ਦੱਸਤਾ? ਕੀ ਇਹ ਪਰਮਾਤਮਾ ਨੇ ਦਿਨ ਫਿਕਸ ਕੀਤੇ ਨੇ 4th, 10th, 17th? ਬਿਲਕੁਲ ਨਹੀਂ, ਸਾਡੀ ਰਹਿਤ ਮਰਿਆਦਾ ਦੇ ਵਿੱਚ ਲਿਖਿਆ ਹੋਇਆ ਆ ਜਦੋਂ ਸਮਾਂ ਲੱਗੇ ਜਿਸ ਪ੍ਰਾਣੀ ਦੇ ਸੰਬੰਧ ਦੇ ਵਿੱਚ ਅਖੰਡ ਪਾਠ ਸਾਹਿਬ ਜਾਂ ਸਹਿਜ ਪਾਠ ਆਰੰਭ ਕੀਤਾ ਹੈ, ਜਿੱਦਣ ਰਿਸ਼ਤੇਦਾਰਾਂ ਦਾ ਕੋਈ ਸਮਾਂ ਹੋਵੇ ਉਸ ਦਿਨ ਸਮਾਂ ਭੂਗ ਪਾ ਲੈਣਾ ਚਾਹੀਦਾ ਹੈ। ਚੌਥੇ ਦੀ ਰਸਮ ਤੋਂ ਸਾਨੂੰ ਸਤਿਗੁਰਾਂ ਨੇ ਬਿਲਕੁਲ ਡੱਕਿਆ ਹੋਇਆ ਆ, ਕੋਈ ਚੌਥੇ ਦੀ ਰਸਮ ਨਹੀਂ ਹੈਗੀ। ਪਰ ਅਸੀਂ ਤੇ ਸਿੱਖ ਧਰਮ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਕਈ ਗੁਰਸਿੱਖਾਂ ਦਾ ਚੌਥਾ ਮਨਾਉਂਦੇ ਹਾਂ। ਗੁਰਮੁਖ ਪਿਆਰਿਓ, ਮੇਰੀ ਡਿਊਟੀ ਸੀ ਰਮਦਾਸ ਸਮਾਧਾਂ ਤੇ, ਉੱਥੇ ਚੌਥ ਬੜੀ ਲੱਗਦੀ ਹੈ। ਮੈਂ ਉਹਨਾਂ ਨੂੰ ਪੁੱਛਿਆ ਗ੍ਰੰਥੀ ਸਿੰਘ ਨੂੰ ਵੀ ਚੌਥ ਦਾ ਕੀ ਕਾਰਨ ਹੈ, ਅੱਜ ਤੱਕ ਮੈਂ ਕਿਸੇ ਗੁਰਦੁਆਰੇ ਚੌਥ ਸੁਣੀ ਨਹੀਂ, ਆ ਪਹਿਲੀ ਵਾਰ ਇੱਥੇ ਰਮਦਾਸ ਸੁਣੀ। ਜੋ ਕਹਿਣ ਲੱਗੇ ਅਸਲ ਦੇ ਵਿੱਚ ਇੱਥੇ ਹਰ ਮਹੀਨੇ ਬਾਬਾ ਬੋਢਾ ਜੀ ਦਾ ਚੌਥਾ ਮਨਾਇਆ ਜਾਂਦਾ ਹੈ, ਜਿੱਦਣ ਚੌਥਾ ਹੈ ਜੀ ਇਸ ਕਰਕੇ ਚੌਥ ਲੱਗਦੀ ਹੈ। ਲੋ ਦੱਸੋ ਕੀ ਇਹਦਾ ਸਿੱਖ ਧਰਮ ਦੇ ਨਾਲ ਕੋਈ ਸੰਬੰਧ ਹੈਗਾ ਆ? ਕਦੀ ਵੀ ਨਹੀਂ। ਗੁਰਮੁਖ ਪਿਆਰਿਓ, ਜਦੋਂ ਇਹੋ ਜਿਹੀਆਂ ਅਸੀਂ ਗੱਲਾਂ ਸੁਣਦੇ ਅਸੀਂ ਸੋਚਦੇ ਹਾਂ ਇਹ ਦਿਨ ਮਾੜੇ ਨੇ, ਇਹ ਦਿਨ ਮੜਕ ਵਾਲੇ ਨੇ, ਜਦਕਿ ਸਤਿਗੁਰਾਂ ਨੇ ਸਾਨੂੰ ਇਹੋ ਜਿਹੀ ਗੱਲ ਕਿਤੇ ਵੀ ਨਹੀਂ ਕਹੀ ਹੋਈ। ਇਹ ਸਾਡੀਆਂ ਮਨ ਘੜਤ ਗੱਲਾਂ ਨੇ, ਤੇ ਕਥਾ ਨੂੰ ਸੁਣ ਕੇ ਨਾਲੇ ਤੁਸੀਂ ਆਪਣੇ ਆਂਢ ਗੁਆਂਢ ਵੀ ਇਹ ਗੱਲਾਂ ਦੱਸਣੀਆਂ ਨੇ, ਡਿਊਟੀ ਹੈ ਤੁਹਾਡੀ, ਕਿਉਂਕਿ ਗੁਰੂ ਨਾਨਕ ਨੇ ਸਿਧਾਂਤ ਤੁਹਾਡੇ ਹੱਥਾਂ ਦੇ ਵਿੱਚ ਦਿੱਤਾ ਪ੍ਰਚਾਰ ਕਰਨ ਵਾਸਤੇ। ਜਦੋਂ ਕਹਿੰਦੇ ਚੌਥਿਆਂ ਦੀ ਤੇ ਇਹ ਮੋੜਵੀਆਂ ਮਕਾਨਾਂ ਦੀ, ਆ ਫੁੱਲ ਕੀਰਤਪੁਰ ਸਾਹਿਬ ਜਾਂ ਗੋਇੰਦਵਾਲ ਜਾਂ ਗੰਗਾ ਨੂੰ ਲੈ ਜਾਣ ਦੀ ਗੱਲ ਹੁੰਦੀ ਹੈ, ਉਸ ਵੇਲੇ ਗੁਰਮਤ ਦੀ ਗੱਲ ਕਰਿਆ ਕਰੋ, ਫੁੱਲ ਹਰ ਸਰ ਪਾਵੇ। ਸਿੱਖ ਰਹਿਤ ਮਰਿਆਦਾ ਦੇ ਵਿੱਚ ਲਿਖਿਆ ਹੋਇਆ ਕਿ ਜਦੋਂ ਫੁੱਲ ਚੁਣਦੇ ਨੇ ਜਾਂ ਇਹਨਾਂ ਨੂੰ ਚੁਣਨ ਦੀ ਕੋਈ ਲੋੜ ਨਹੀਂ, ਸਾਰੀ ਭਸਮੀ ਜਿਹੜੀ ਆ ਨਾ ਇਕੱਠੀ ਕਰਕੇ ਬੋਰੀ ਦੇ ਵਿੱਚ ਪਾ ਦਿੱਤੀ ਜਾਵੇ, ਜਦੋਂ ਠੰਡੀ ਹੋ ਜਾਵੇ ਇਹਨੂੰ ਬੋਰੀ ਦੇ ਵਿੱਚ ਪਾ ਕੇ ਕਿਤੇ ਜਲ ਪ੍ਰਵਾਹ ਕਰ ਦਿਓ ਤੇ ਜਾਂ ਫਿਰ ਧਰਤੀ ਦੇ ਵਿੱਚ ਥੱਲੇ ਦੱਬ ਦੇਣਾ ਚਾਹੀਦਾ, ਇਹ ਸਾਨੂੰ ਦੱਸਿਆ ਹੋਇਆ ਆ। ਅਸੀਂ ਚੁੱਕਦੇ ਹਾਂ ਫੁੱਲ ਤੇ ਕੀਰਤਪੁਰ ਲੈ ਜਾਂਦੇ ਹੱਡੀਆਂ, ਤੇ ਫਿਰ ਅਸੀਂ ਸਾਨੂੰ ਜਦੋਂ ਤੁਰਨ ਲੱਗਦੇ ਉਦੋਂ ਕਿਹਾ ਜਾਂਦਾ ਆ ਇੰਜ ਕੰਮ ਕਰਿਓ, ਆ ਜਿਹੜੇ ਫੁੱਲ ਲੈ ਕੇ ਚੱਲੇ ਜਿਹਦੀ ਟਿਕਟ ਜ਼ਰੂਰ ਕਟਾਇਓ। ਉਹ ਵਿਅਰਥ ਦੀ ਕੁਜੇ ਦੀ ਟਿਕਟ ਵੀ ਕਟਾਉਣੀ ਪੈਂਦੀ ਆ। ਤੇ ਕਈ ਵਹਿਮੀ ਇਹ ਵੀ ਗੱਲ ਕਹਿੰਦੇ ਨੇ ਜਦੋਂ ਗਏ ਨਾ ਤੇ ਜੇ ਰਸਤੇ ਦੇ ਵਿੱਚ ਭੁੱਖ ਲੱਗੀ ਨਾ ਇਹਦੇ ਵਾਸਤੇ ਵੀ ਰੋਟੀ ਲੈ ਲਿਓ, ਇੱਕ ਥਾਲੀ ਇਹਦੇ ਲਈ ਵੀ ਬਣਾ ਲਿਓ, ਉਹ ਕਾਵਾਂ ਕੁੱਤਿਆਂ ਨੂੰ ਪਾ ਛੱਡਿਓ ਜਾਂ ਕਿਸੇ ਹੋਰ ਨੂੰ ਖਵਾ ਦਿਓ, ਉਹ ਦੱਸੋ ਹੱਡੀਆਂ ਨੇ ਰੋਟੀ ਖਾਣੀ ਹੈ। ਅਸੀਂ ਸਿੱਖ ਹੋ ਕੇ ਕਿੱਧਰ ਨੂੰ ਤੁਰੇ ਜਾ ਰਹੇ ਹਾਂ ਗੁਰਮੁਖ ਪਿਆਰਿਓ? ਸਿੱਖ ਧਰਮ ਕੀ ਤੇ ਵਹਿਮ ਕੀ, ਇਹ ਦੋ ਗੱਲਾਂ ਦਾ ਜੋੜ ਨਹੀਂ ਜੇ ਹੈਗਾ। ਜਿਵੇਂ ਹਉਮੈ ਤੇ ਨਾਵੇਂ ਦਾ ਵਿਰੋਧ ਹੈ ਨਾ, ਜਿਵੇਂ ਹਉਮੈ ਤੇ ਪ੍ਰਮਾਤਮਾ ਦਾ ਨਾਮ ਇੱਕ ਜਗ੍ਹਾ ਨਹੀਂ ਰਹਿ ਸਕਦੇ, ਇਹ ਸਿੱਖੀ ਤੇ ਵਹਿਮ ਵੀ ਇੱਕ ਜਗ੍ਹਾ ਨਹੀਂ ਜੇ ਰਹਿ ਸਕਦੇ। ਜੇ ਗੁਰਮੁਖ ਪਿਆਰ ਵੇਖਣ ਦੇ ਵਿੱਚ ਆਉਂਦਾ ਆ, ਗਾਤਰਾ ਅਸੀਂ ਉੱਤੋਂ ਦੀ ਪਹਿਨਿਆ ਹੁੰਦਾ ਆ ਤੇ ਡੌਲੇ ਦੇ ਨਾਲ ਅਸੀਂ ਤਵੀਤ ਵੀ ਪਤਾ ਹੁੰਦਾ ਆ, ਨਾਲ ਗਲ ਦੇ ਵਿੱਚ ਅਸੀਂ ਤਵੀਤ ਵੀ ਬਣਾ ਕੇ ਪਾਇਆ ਹੁੰਦਾ ਆ, ਗਲ ਦੇ ਵਿੱਚ ਧਾਗਾ ਵੀ ਪਾਇਆ ਹੁੰਦਾ ਆ। ਰਮਦਾਸ ਦੀ ਗੱਲ ਉੱਥੇ ਆਣ ਕੇ ਇੱਕ ਮੇਰੇ ਸੱਜਣ ਕਹਿਣ ਲੱਗੇ, ਭਾਈ ਜੀ ਸਾਨੂੰ ਵੀ ਕੋਈ ਧਾਗਾ ਦਿਓ, ਕੋਈ ਗਲ ਦੇ ਵਿੱਚ ਪਾ ਛੱਡੀਏ। ਮੈਂ ਕਿਹਾ ਧਾਗੇ ਨਾਲ ਕੀ ਹੁੰਦਾ? ਕਹਿੰਦਾ ਦੁੱਖ ਦਲਿੱਦਰ ਦੂਰ ਹੋ ਜਾਂਦੇ ਨੇ। ਮੈਂ ਕਿਹਾ ਦੋ ਪਰਾਂਦੀਆਂ ਬਾਹਰੋਂ ਲੈ ਆਓ, ਨਾ ਦੋ ਪਰਾਂਦੀਆਂ ਲੈ ਆਏ ਕਾਲੀਆਂ। ਉਹ ਵੀਰ ਦੇ ਗੱਲ ਦੇ ਵਿੱਚ ਮੈਂ ਜਿਵੇਂ ਭੈਣਾਂ ਗੁੱਤ ਨਹੀਂ ਕਰਦੀਆਂ ਇਸ ਤਰ੍ਹਾਂ ਪਾਉਣ ਲੱਗ ਪਿਆ, ਤੇ ਉਹ ਕਹਿਣ ਲੱਗਾ ਕੀ ਲੱਗੇ ਜੇ ਕਰਨ ਇਹ ਵੀਰ ਜੀ। ਮੈਂ ਉਹਨੂੰ ਦੱਸਿਆ, ਮੈਂ ਕਿਹਾ ਲੈ ਆ ਦੋ ਚਾਰ ਕਾਲੇ ਧਾਗਿਆਂ ਦੇ ਨਾਲ ਦੁੱਖ ਤੇਰੇ ਦੂਰ ਹੋਣਗੇ, ਲੈ ਤੇਰੇ ਸਾਰੇ ਖਾਨਦਾਨ ਦੇ ਕੀ ਤੇਰੇ ਮੁਹੱਲੇ ਵਾਲੇ ਦੇ ਵੀ ਦੁੱਖ ਦੂਰ ਹੋ ਜਾਣਗੇ, ਤੂੰ ਕੱਲਾ ਹੀ ਪਾਲਾ। ਮੈਂ ਕਿਹਾ ਉਹਨੂੰ ਸਮਝ ਆਈ ਗੱਲ ਦੀ ਕਿ ਮੈਂ ਕੀ ਕਰ ਰਿਹਾ। ਰਮਦਾਸ ਗੁਰਦੁਆਰਾ ਸਾਹਿਬ ਆਣ ਕੇ ਕਈ ਪ੍ਰੇਮੀਆਂ ਨੇ ਆਖਿਆ ਕਰਨਾ, ਕੋਈ ਸ਼ਬਦ ਦੇਵੋ ਜਿਹੜਾ ਗਲ ਦੇ ਵਿੱਚ ਪਾਲੀਏ ਤੇ ਬੱਚਾ ਤ੍ਰਿਪਕਦਾ ਬੜਾ ਜਾਂ ਡਰ ਬੜਾ ਆਉਂਦਾ ਆ। ਮੈਂ ਉਹਨਾਂ ਨੂੰ ਇਹ ਗੱਲ ਆਖਿਆ ਕਰਨੀ, ਗੁਰਮੁਖ ਪਿਆਰਿਓ ਕੋਈ ਤੁਹਾਨੂੰ ਇਹ ਗੱਲ ਆ ਕੇ ਭੁੱਖ ਲੱਗੀ ਆ ਤੇ ਰੋਟੀ ਮੂੰਹ ਦੇ ਨਾਲ ਬੰਨ ਲਓ ਜਾਂ ਰੋਟੀ ਗਲ ਦੇ ਵਿੱਚ ਬੰਨ ਲਓ ਤੇ ਕੀ ਕਰੋਗੇ, ਕੀ ਕਹੋਗੇ ਉਸ ਬੰਦੇ ਨੂੰ? ਕਹਿੰਦੇ ਅਸੀਂ ਬੇਵਕੂਫ ਹੀ ਕਵਾਂਗੇ। ਮੈਂ ਕਿਹਾ ਸ਼ਬਦ ਤੇ ਹੈਗੀ ਆਤਮਾ ਦੀ ਖੁਰਾਕ, ਇਹ ਤੇ ਸਤਿਗੁਰੂ ਜੀ ਪੜ੍ਹਨ ਵਾਸਤੇ ਦੇ ਗਏ ਨੇ, ਇਹ ਗਲ ਦੇ ਵਿੱਚ ਬੰਨਣ ਵਾਸਤੇ ਦੇ ਗਏ ਨੇ ਸਤਿਗੁਰੂ ਜੀ, ਦੱਸੋ। ਉਹ ਕਹਿਣ ਲੱਗੇ, ਭਾਈ ਜੀ ਕੋਈ ਗੱਲ ਨਹੀਂ, ਇਹਨਾਂ ਗੱਲਾਂ ਦੇ ਨਾਲ ਨਹੀਂ ਵਿਚਾਰਾਂ ਨਹੀਂ ਕਹੀ ਜਾਂਦੀਆਂ, ਸ਼ਬਦ ਨੂੰ ਗਲ ਦੇ ਵਿੱਚ ਬੰਨਣ ਦੇ ਨਾਲ ਹਰਜ ਵੀ ਕੀ ਆ? ਗੁਰਮੁਖ ਪਿਆਰਿਓ ਜੇ ਅਸੀਂ ਸਿੱਖ ਹੀ ਇਹਨਾਂ ਗੱਲਾਂ ਵੱਲ ਤੁਰ ਪਾਵਾਂਗੇ ਤੇ ਬਾਣੀ ਪੜ੍ਹੇਗਾ ਕੌਣ? ਅਸੀਂ ਜੇ ਅੱਗੇ ਹੀ ਬਾਣੀ ਦੇ ਨਾਲੋਂ ਟੁੱਟੇ ਹੋਏ ਆ, ਜਿਹਨਾਂ ਨੇ ਸਾਨੂੰ ਬਾਣੀ ਦੇ ਨਾਲੋਂ ਤੋੜਿਆ ਉਹਨਾਂ ਨੇ ਸਾਨੂੰ ਇਹ ਗੱਲ ਆਖੀ ਆ, ਚਲੋ ਤੁਹਾਡੇ ਤਵੀਤ ਪਾਉਣ ਦੀ ਬਜਾਏ ਤਾਤੀ ਵਾਓ ਵਾਲਾ ਸ਼ਬਦ ਜਿਹੜਾ ਨਾ ਇਹਨੂੰ ਪਿੱਤਲ ਦੇ ਵਿੱਚ ਜਾਂ ਸੋਨੇ ਦੇ ਉਹ ਤਵੀਤ ਦੇ ਵਿੱਚ ਮੜਾ ਕੇ ਗਲ ਦੇ ਵਿੱਚ ਪਾ ਛੱਡੋ, ਦੱਸੋ। ਇਹੋ ਜਿਹੀਆਂ ਗੱਲਾਂ ਸਿੱਖਾਂ ਦੇ ਵਿੱਚ ਹੈਗੀਆਂ ਨੇ। ਸਿੱਖੀ ਕੀ ਤੇ ਵਹਿਮ ਕੀ, ਇਹਨਾਂ ਵਹਿਮਾਂ ਨੂੰ ਸਾਨੂੰ ਤਿਆਗਣਾ ਪਵੇਗਾ ਗੁਰਮੁਖ ਪਿਆਰਿਓ। ਜਿਹੜੇ ਅਸੀਂ ਵਹਿਮ ਚੰਗੇ ਮਾੜੇ ਬਾਰੇ ਕਰਦੇ ਹਾਂ ਕਿ ਸਾਡਾ ਚੰਗਾ ਹੋਵੇਗਾ, ਸਾਡਾ ਮਾੜਾ ਕੋਈ ਨਹੀਂ ਹੋਏਗਾ, ਕੀ ਪਰਮਾਤਮਾ ਨੇ ਤੁਹਾਡੇ ਨਾਲ ਵੈਰ ਕੀਤਾ ਆ? ਜਦੋਂ ਅਸੀਂ ਪਹਿਲੀ ਬਾਣੀ ਜਪਜੀ ਸਾਹਿਬ ਦੀ ਪੜ੍ਹਦੇ ਹਾਂ, ਮੂਲ ਮੰਤਰ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਸਾਡੇ ਉੱਤੇ ਕਿਰਪਾ ਕਰਕੇ ਸਾਨੂੰ ਸਮਝਾਇਆ ਆ, ਪਰਮਾਤਮਾ ਨਿਰਵੈਰ ਆ, ਪਰਮਾਤਮਾ ਦਾ ਕਿਸੇ ਦੇ ਨਾਲ ਵੈਰ ਨਹੀਂ ਆ। ਤੇ ਜਦੋਂ ਅਸੀਂ ਕਹਿੰਦੇ ਆ ਸਾਡੇ ਦੇ ਦਿਨ ਬੜੇ ਮਾੜੇ ਆ ਗਏ, ਤੇ ਇਹਦਾ ਮਤਲਬ ਅਸੀਂ ਸਿੱਧਾ ਹੀ ਪਰਮਾਤਮਾ ਦੇ ਉੱਤੇ ਕਿੰਤੂ ਕਰ ਰਹੇ ਹੁੰਦੇ ਹਾਂ ਕਿ ਤੂੰ ਸਾਡੇ ਨਾਲ ਮਾੜਾ ਕਰ ਰਿਹਾ ਆ। ਤੇ ਜਦੋਂ ਕੋਈ ਕਿਸੇ ਨਾਲ ਮਾੜਾ ਕਰ ਰਿਹਾ ਤੇ ਇਹਦਾ ਮਤਲਬ ਹੀ ਪਰਮਾਤਮਾ ਸਾਡੇ ਨਾਲ ਵੈਰ ਕਰ ਰਿਹਾ ਆ। ਗੁਰਮੁਖ ਪਿਆਰਿਓ, ਪਰਮਾਤਮਾ ਨੇ ਸਾਨੂੰ ਮੱਤ ਦਿੱਤੀ ਆ, ਅਕਲ ਦਿੱਤੀ ਆ, ਦੋ ਰਸਤੇ ਵਿਖਾਏ ਨੇ, ਤੇ ਨਾਲ ਸਤਿਗੁਰਾਂ ਨੇ ਸਾਨੂੰ ਗੁਰੂ ਦੀ ਬਖਸ਼ਿਸ਼ ਕੀਤੀ, ਪਰਮਾਤਮਾ ਨੇ ਗੁਰੂ ਦੀ ਬਖਸ਼ਿਸ਼ ਕੀਤੀ ਸਾਨੂੰ, ਤੇ ਪਰਮਾਤਮਾ ਸਾਨੂੰ ਦੱਸ ਰਿਹਾ ਗੁਰਮੁਖ ਪਿਆਰਿਆ ਹੁਣ ਤੂੰ ਇੱਕ ਜਗ੍ਹਾ ਤੇ ਆਣ ਕੇ ਖਲੋ ਗਿਆ, ਇੱਥੇ ਦੋ ਰਸਤੇ ਹੀ, ਇੱਕ ਰਸਤਾ ਬੜਾ ਹੀ ਚੰਗਾ ਹੀ, ਇਹਦੇ ਵਿੱਚ ਕੋਈ ਦੁੱਖ ਤਕਲੀਫਾਂ ਨਹੀਂ, ਪਰਮਾਤਮਾ ਦਾ ਤੂੰ ਸਿਮਰਨ ਕਰਨਾ ਆ, ਸੋਹਣਾ ਰਾਹ ਆ, ਪਰਮਾਤਮਾ ਨਾਲ ਇੱਕਮਿਕ ਹੋ ਜਾਏਗਾ, ਇੱਕ ਰਸਤਾ ਹੀ, ਇਹ ਬਿਖੜਾ ਰਸਤਾ ਹੀ, ਇਹਦੇ ਵਿੱਚ ਦੁੱਖ ਤਕਲੀਫਾਂ ਕੰਡੇ ਬੜੇ ਆਉਣਗੇ, ਪਰ ਜੇ ਇਸ ਰਸਤੇ ਤੋਂ ਤੁਰ ਪਿਆ ਤਾਂ ਦੁਖੀ ਰਹੇਗਾ, ਪਰਮਾਤਮਾ ਦੇ ਨਾਲ ਵੀ ਨਹੀਂ ਮਿਲ ਸਕੇਗਾ। ਹੁਣ ਚੋਣ ਆਪਾਂ ਖੁਦ ਕਰਨੀ ਆ ਕਿ ਆਪਾਂ ਮਾੜੇ ਪਾਸੇ ਤੁਰਨਾ ਕਿ ਚੰਗੇ ਪਾਸੇ ਤੁਰਨਾ, ਕਿਉਂਕਿ ਗੁਰੂ ਨੇ ਤੇ ਸਾਨੂੰ ਦੱਸ ਦਿੱਤਾ ਆ, ਮਾੜੇ ਰਸਤੇ ਬਾਰੇ ਵੀ ਦੱਸ ਦਿੱਤਾ ਤੇ ਚੰਗੇ ਰਸਤੇ ਬਾਰੇ ਵੀ ਦੱਸ ਦਿੱਤਾ ਆ। ਆਪਾਂ ਸਿੱਖਿਆ ਲੈਣੀ ਆ ਗੁਰੂ ਦੇ ਕੋਲੋਂ, ਤੇ ਮੈਂ ਗੱਲ ਕਰ ਰਿਹਾ ਸੀ ਕਿ ਇਸ ਵਿਚਾਰਾਂ ਨੂੰ ਸਿਰਫ ਆਪਣੇ ਤੱਕ ਸੀਮਤ ਨਾ ਰੱਖਿਆ ਕਰੋ, آن گواڑ گھران دے وچ جا کے وچ جتھے بیٹھدے ہوندے رہے گرو دے شبد دی گرو نانک دی گل کریا کرو کہ گرو نانک دی آ کہندے گرو نانک جی آ کہندے نے آ سنساری لوگ کہندے نے بھائی اپا سنساری لوکاں دیاں گلاں نہیں سننیاں انہاں دے مگر نہیں لگنا آپا سنساری بندیاں دے سکھنیاں آپا سکھیاں گرو نانک دے تے آپا گرو نانک دی گل نوں مننا آیا تے گرو نانک دی گل تے پہرا دینا آیا کتھا وچارا سنن دا بھاو اے تے گرمکھ پیارے گرو شبد دے وچ سرگر سچے پاتشاہ جی سانوں کی سمجھاؤندے نے ساودھان ہو کے گرو چرناں دے وچ براجمان ہو من دیاں سنکلپاں وکلپاں سپرنیاں نوں دور کر کے من برتیاں دی اکاگرتا بخش کے ساری سنگت ایک وار اچارن کریو ستنام شری واہ گرو
سلو پاوے ادوت کرن ہر رمن سنجوگ پورن
جیت سی راگ جیت سی راگ دی ای وار تے پندرواں سلوک سمیت پوڑیاں دے گرو ارجن دیو جی مہاراج دی اچارن کیتی ہوئی ای وار سلوک وی گرو ارجن دیو جی مہاراج دے تے پوڑیاں بھی گرو ارجن دیو جی مہاراج جی دیاں دو گلاں جڑیاں نے ساڈے ساریاں دے مناں دے وچ گرمکھ پیاریو بیٹھیاں ہوئیاں نے تے ہیگیاں نے اے آپا ورودھی کیڑیاں کیڑیاں ایک اسی کہنے امرت ویلا ایک اسی کہنے تن سو ویلا امرت ویلا دے تن سو ویلا دا ارتھ تے بندا ایک ہی پر ساڈے منا دے وچ امرت ویلے دے سبندھ دے وچ جڑی وچار آ وہ ہیگی آ سورج چڑھن تو تین ک گھنٹے پہلا دا سماں اسی امرت ویلے دا ارتھ کڈدے ہاں اے تے تن سو ویلا دا اسی ارتھ کڈدے ہاں کوئی وی سماں جدوں اسی گرو کی ہجوری دے وچ آ جنے آ او ویلا تن سو ویلا آ تنتا دے جوگ ہے جدوں گرو دی ہجوری دے وچ آ گئے جدوں آن کے نمسکار کیتی بھاویں او نو وجے دا سماں بھاویں او بارہ وجے دا سماں تے بھاویں او رہ رساں دا سماں ਸਤਿਗੁਰੂ ਜੀ ਸਾਨੂੰ ਇੱਕ ਜਗ੍ਹਾ ਤੇ ਸਮਝਾਉਂਦੇ ਨੇ ਜੇ ਵੇਲਾ ਵਕਤ ਵਿਚਾਰੀਏ ਕਿਤ ਵੇਲਾ ਭਗਤ ਹੋਈ ਜੇ ਵੇਲੇ ਦੀ ਵਕਤ ਦੀ ਵਿਚਾਰ ਕਰੀਏ ਸਮੇਂ ਦੀ ਵਿਚਾਰ ਕਰੀਏ ਤੇ ਕਿਹੜੇ ਵੇਲੇ ਅਸੀਂ ਭਗਤੀ ਕਰੀਏ ਤੇ ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਜਿਹੜੇ ਵਿਦਵਾਨਾਂ ਨੇ ਅਰਥ ਕੀਤੇ ਨੇ ਮਸਕੀਨ ਸਾਹਿਬ ਜੀ ਹੋਏ ਪ੍ਰਿੰਸੀਪਲ ਸਾਹਿਬ ਸਿੰਘ ਜੀ ਤੇ ਸੰਪਰਦਾਇ ਵੀਰਾਂ ਨੇ ਅੱਠ ਅਰਥ ਸੱਤ ਅੱਠ ਅਰਥ ਕੀਤੇ ਨੇ ਅੰਮ੍ਰਿਤ ਵੇਲੇ ਦੇ ਉਹਨਾਂ ਦੀ ਵੀ ਵਿਚਾਰ ਕਰ ਲਈਏ ਉਹ ਕਹਿੰਦੇ ਨੇ ਜਦੋਂ ਸੰਗਤ ਦੇ ਵਿੱਚ ਆ ਗਏ ਉਹ ਹੀ ਅੰਮ੍ਰਿਤ ਵੇਲਾ ਆਹ ਮਨੁੱਖਾ ਜਨਮ ਸਾਨੂੰ ਮਿਲਿਆ ਇਹ ਵੀ ਅੰਮ੍ਰਿਤ ਵੇਲਾ ਇਹ ਤਿੰਨ ਵਜੇ ਤੋਂ ਲੈ ਕੇ ਛੇ ਵਜੇ ਤੱਕ ਦਾ ਅੰਮ੍ਰਿਤ ਵੇਲਾ ਜਦੋਂ ਗੁਰੂ ਦੇ ਨਾਲ ਅਸੀਂ ਜੁੜ ਗਏ ਉਹ ਅੰਮ੍ਰਿਤ ਵੇਲਾ ਜਦੋਂ ਅਸੀਂ ਕਥਾ ਵਿਚਾਰ ਸਰਵਣ ਕਰ ਰਹੇ ਹਾਂ ਉਹ ਅੰਮ੍ਰਿਤ ਵੇਲਾ ਉਹਨਾਂ ਨੇ ਅੰਮ੍ਰਿਤ ਵੇਲੇ ਦੇ ਅੱਠ ਅਰਥ ਜਿਹੜੇ ਨੇ ਸੰਪਰਦਾਇ ਵੀਰਾਂ ਨੇ ਕੀਤੇ ਹੋਏ ਨੇ ਸਤਿਗੁਰੂ ਜੀ ਸਾਨੂੰ ਇਹ ਗੱਲ ਕਹਿ ਰਹੇ ਨੇ ਕਿ ਜੇ ਵੇਲਾ ਵਕਤ ਵਿਚਾਰੀਏ ਕਿਤ ਵੇਲਾ ਭਗਤ ਹੋਈ ਤੇ ਗੁਰਮਤ ਦੇ ਵਿੱਚ ਗੁਰਮੁਖ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰਮੁਖ ਪਿਆਰਿਓ ਤਿੰਨ ਵਜੇ ਤੋਂ ਲੈ ਕੇ ਛੇ ਵਜੇ ਦੇ ਸਮੇਂ ਨੂੰ ਪਉ ਫੁਟਾਲਾ ਕਿਹਾ ਹੋਇਆ ਚਿੜੀ ਚੌਕੀ ਪਉ ਫੁੱਟੀ ਇਹਨੂੰ ਪ੍ਰਾਤਾ ਕਾਲ ਕਿਹਾ ਹੋਇਆ ਪ੍ਰਾਤਾ ਕਾਲ ਲਭੋ ਗੁਰਚਰਣੀ ਇਹਨੂੰ ਪ੍ਰਭਾਤ ਵੇਲਾ ਵੀ ਕਿਹਾ ਹੋਇਆ ਆ ਪ੍ਰੇਮੀਆਂ ਨੇ ਗੁਰੂ ਸਾਹਿਬ ਜੀ ਨੇ ਵਾਹਿਗੁਰੂ ਇਹਨੂੰ ਸਤਿਗੁਰਾਂ ਨੇ ਝਲਾਗੇ ਉੱਠ ਨਾਮ ਜਪ ਝਲਾਗਾ ਵੀ ਕਿਹਾ ਹੋਇਆ ਆ ਇਹਨੂੰ ਪਿਛਲ ਰਾਤ ਨਾ ਜਾਗਿਓ ਜੀਵਨ ਜਿਹੜਿਆ ਮੋਇਆ ਨੂੰ ਪਿਛਲਾ ਪੈਰ ਵੀ ਕਿਹਾ ਹੋਇਆ ਆ ਇਹਨੂੰ ਭਿੰਨੀ ਰੈਨੜੀਏ ਵੀ ਕਿਹਾ ਹੋਇਆ ਹੈ ਜਾਗੇ ਸੰਤ ਜਣਾ ਸਤਿਗੁਰਾਂ ਨੇ ਦਸ ਬਾਰਾਂ ਨਾਵਾਂ ਦੇ ਨਾਲ ਇਸ ਸਮੇਂ ਨੂੰ ਯਾਦ ਕੀਤਾ ਹੋਇਆ ਹੈ ਤਿੰਨ ਤੋਂ ਲੈ ਕੇ ਛੇ ਵਜੇ ਦੇ ਸਮੇਂ ਨੂੰ ਪਰ ਜੇ ਅਸੀਂ ਅੰਮ੍ਰਿਤ ਵੇਲਾ ਇਸ ਗੱਲ ਨੂੰ ਆਖੀਏ ਨਾ ਗੁਰਮੁਖ ਪਿਆਰਿਓ ਤੇ ਗੱਲ ਠੀਕ ਨਹੀਂ ਬਹਿੰਦੀ ਠੀਕ ਹੈ ਇਹ ਅੰਮ੍ਰਿਤਮਈ ਸਾਡਾ ਸਮਾਂ ਸਾਡੇ ਲਈ ਹੈਗਾ ਆ ਜੇ ਅਸੀਂ ਪਰਮਾਤਮਾ ਦੇ ਨਾਲ ਜੁੜੇ ਹੋਏ ਹਾਂ ਤੇ ਜੇ ਸਾਡਾ ਇਹ ਤਿੰਨ ਤੋਂ ਲੈ ਕੇ ਛੇ ਵਜੇ ਦਾ ਸਮਾਂ ਸੁੱਤਿਆਂ ਹੀ ਲੰਘ ਗਿਆ ਤੇ ਸਾਡਾ ਅੰਮ੍ਰਿਤ ਵੇਲਾ ਨਹੀਂ ਆਏ ਇਹਦੀ ਗੱਲ ਵਿਚਾਰਨ ਵਾਲੀ ਹੈ ਤੇ ਇਸ ਧਰਤੀ ਦੇ ਉੱਤੇ ਜਦੋਂ ਅਸੀਂ ਛੇ ਤੋਂ ਨੌ ਵਾਲੇ ਨੂੰ ਅੰਮ੍ਰਿਤ ਵੇਲਾ ਕਹਿ ਰਹੇ ਹੁੰਦੇ ਨਾ ਤੇ ਕਿਸੇ ਹੋਰ دیش دے وچ او سماں شاماں دا سماں بنیا ہوندا ہے، او سماں دوپہر دا سماں بنیا ہوندا ہے، جاں اس ویلے ادھا گھنٹہ جڑا پاکستان ساڈے نال لیٹ ہوندا گرمک پیارے پہلا ہوندا ہے، اس طرح دی گل ہے۔ ਸਤਿਗੁਰਾਂ ਨੇ ਸਮੇਂ ਨੂੰ ਅਹਿਮੀਅਤ ਨਹੀਂ ਦਿੱਤੀ, ਸਤਿਗੁਰਾਂ ਨੇ ਬਾਣੀ ਨੂੰ ਅਹਿਮੀਅਤ ਦਿੱਤੀ ਹੈ, ਬਚਨਾਂ ਨੂੰ ਅਹਿਮੀਅਤ ਦਿੱਤੀ ਹੈ। ਸਤਿਗੁਰਾਂ ਨੇ ਸਮੇਂ ਨੂੰ ਕਿਤੇ ਨਹੀਂ ਵਡਿਆਇਆ, ਸਤਿਗੁਰਾਂ ਨੇ ਪਰਮਾਤਮਾ ਦੇ ਨਾਮ ਨੂੰ ਵਡਿਆਇਆ ਹੋਇਆ ਹੈ। ਅੰਮ੍ਰਿਤ ਦਾ ਅਰਥ ਕੀ ਹੈ? ਗੁਰਬਾਣੀ ਦੇ ਅਨੁਸਾਰ ਅੰਮ੍ਰਿਤ ਦਾ ਅਰਥ ਹੈ ਜਿਹੜਾ ਮ੍ਰਿਤੂ ਤੋਂ ਰਹਿਤ ਆ। ਆ ਮ੍ਰਿਤ, ਮ੍ਰਿਤੂ ਤੋਂ ਰਹਿਤ ਕੌਣ ਆ ਇਸ ਧਰਤੀ ਦੇ ਉੱਤੇ? ਇਹ ਸਾਰੇ ਹੀ ਸਾਨੂੰ ਪਤਾ ਹੈ ਕਿ ਇੱਕ ਪਰਮਾਤਮਾ ਹੀ ਆ ਜਿਹਨੂੰ ਮੌਤ ਨਹੀਂ ਆਉਂਦੀ। ਅੰਮ੍ਰਿਤ ਵੇਲੇ ਦਾ ਭਾਵ ਫਿਰ ਪਰਮਾਤਮਾ ਦਾ ਵੇਲਾ, ਪਰਮਾਤਮਾ ਦਾ ਵੇਲਾ ਤੋਂ ਭਾਵ ਉਹ ਵੇਲਾ ਜਦੋਂ ਅਸੀਂ ਪਰਮਾਤਮਾ ਦੇ ਨਾਲ ਜੁੜਦੇ ਹਾਂ, ਉਹਨੂੰ ਹੀ ਅੰਮ੍ਰਿਤ ਵੇਲਾ ਕਿਹਾ ਹੋਇਆ ਆ, ਉਹਨੂੰ ਹੀ ਅੰਮ੍ਰਿਤ ਪ੍ਰਭਾਤ ਵੇਲਾ ਪ੍ਰਭਾਤ ਕਿਹਾ ਹੋਇਆ ਆ, ਉਹਨੂੰ ਹੀ ਸਤਿਗੁਰਾਂ ਨੇ ਗੁਰਮੁਖ ਪਿਆਰਿਓ ਧੰਨ ਸੋ ਵੇਲਾ ਕਿਹਾ ਹੋਇਆ ਹੈ। ਤੇ ਸਾਨੂੰ ਵਹਿਮ ਭਰਮਾਂ ਦੇ ਵਿੱਚ ਨਹੀਂ ਪੈਣਾ ਚਾਹੀਦਾ ਕਿ ਸਿਰਫ ਤਿੰਨ ਤੋਂ ਛੇ ਹੀ ਸਿਮਰਨ ਕਰਨਾ ਚਾਹੀਦਾ, ਨਹੀਂ, ਤਿੰਨ ਤੋਂ ਛੇ ਸਿਮਰਨ ਕਰਨ ਦਾ ਭਾਵ ਇਹ ਆ ਉਸ ਵੇਲੇ ਮਨੁੱਖ ਸਾਰੀ ਥਕਾਵਟ ਲਾ ਕੇ ਤਾਜੋ ਤਰੇ ਧੋਇਆ ਹੁੰਦਾ ਆ, ਕੋਈ ਉਹਨੂੰ ਟੈਨਸ਼ਨ ਨਹੀਂ ਹੁੰਦੀ, ਕੋਈ ਚਿੰਤਾ ਨਹੀਂ ਹੁੰਦੀ, ਚਿੰਤਾ ਮੁਕਤ ਹੋਇਆ ਹੁੰਦਾ ਆ, ਸਰੀਰ ਜਿਹੜਾ ਤਾਜੋ ਤਰਤ ਬਿਲਕੁਲ ਥਕਾਵਟ ਤੋਂ ਰਹਿਤ ਹੋਇਆ ਹੁੰਦਾ ਆ। ਜਿਹੜੇ ਬੱਚੇ ਪੜ੍ਹਦੇ ਨੇ ਨਾ ਉਹਨਾਂ ਬੱਚਿਆਂ ਵਾਸਤੇ ਜਦੋਂ ਉਹ ਆਪਣੇ ਇਮਤਿਹਾਨਾਂ ਦੀ ਤਿਆਰੀ ਕਰਦੇ ਨੇ ਤਾਂ ਬੜਾ ਵਧੀਆ ਸਮਾਂ, ਕਿਉਂਕਿ ਉਹਨਾਂ ਨੂੰ ਸਾਰਾ ਕੁਝ ਯਾਦ ਹੋ ਜਾਂਦਾ ਆ। ਇਸ ਕਰਕੇ ਜੇ ਅਸੀਂ ਇਸ ਸਮੇਂ ਦੇ ਵਿੱਚ ਪਰਮਾਤਮਾ ਦੇ ਨਾਲ ਜੁੜਦੇ ਹਾਂ ਤੇ ਇਹ ਸਾਡੇ ਵਾਸਤੇ ਅੰਮ੍ਰਿਤ ਵੇਲਾ ਆ। ਜੇ ਅਸੀਂ ਸੁੱਤੇ ਰਹਿ ਜਾਂਦੇ ਹਾਂ ਗੁਰਮੁਖ ਪਿਆਰੇ ਤੇ ਫਿਰ ਸਾਡੇ ਵਾਸਤੇ ਅੰਮ੍ਰਿਤ ਵੇਲਾ ਨਹੀਂ, ਫਿਰ ਤੇ ਸਾਡੇ ਵਾਸਤੇ ਮਾੜਾ ਵੇਲਾ ਬਣ ਗਿਆ। ਸਰਵਉੱਚ ਸੱਚੇ ਪਾਤਸ਼ਾਹ ਜੀ ਸਾਨੂੰ ਸ਼ਬਦ ਦੇ ਵਿੱਚ ਸਮਝਾ ਰਹੇ ਨੇ ਗੁਰਮੁਖ ਪਿਆਰਿਓ ਕਿ ਭਾਵੀ ਉਦੋਤ ਕਰਨ, ਭਾਵੀ ਹੁੰਦਾ ਆ ਪਰਮਾਤਮਾ ਨੇ ਜਿਹੜੇ ਲੇਖ ਲਿਖੇ ਹੋਏ ਨੇ ਸਾਡੇ ਮੱਥੇ ਦੇ ਉੱਤੇ, ਉਹ ਮੱਥੇ ਦੇ ਉੱਤੇ ਲਿਖੇ ਹੋਏ ਲੇਖ ਜਿਹੜੇ ਸਨ ਜਦੋਂ ਪ੍ਰਗਟ ਹੋਏ ਤਾਂ ਤੇ ਰਵਣ ਸੰਯੋਗ ਪੂਰਨੇ, ਉਦੋਂ ਪੂਰਨ ਪਰਿਪੂਰਨ ਪਰਮਾਤਮਾ ਜਿਹੜਾ ਆ ਰਵਣ ਕਹੀਏ ਉਹਦੇ ਨਾਲ ਅਸੀਂ ਸਮੇਂ ਨੂੰ ਸਾਂਝਿਆ ਕੀਤਾ, ਉਹਦਾ ਸਿਮਰਨ ਕੀਤਾ, ਉਹਦੇ ਨਾਲ ਇੱਕਮਿਕ ਹੋਏ, ਉਹਦੇ ਨਾਲ ਜੁੜਨਾ ਕੀਤਾ। ਜਦੋਂ ਪਰਮਾਤਮਾ ਨੇ ਕਿਰਪਾ ਕੀਤੀ, ਪੂਰਬਲੇ ਲੇਖ ਪ੍ਰਗਟ ਹੋ ਗਏ, ਉਸ ਸਮੇਂ ਅਸੀਂ ਪਰਮਾਤਮਾ ਦਾ ਸਿਮਰਨ ਕੀਤਾ ਹੈ।
ਗੋਪਾਲ ਦਰਸ ਭੇਟਾਂ ਸਬਲ ਮੂਰਤ,
ਗੋਪਾਲ
ਦਰਸ ਭੇਟਾਂ ਸਬਲ ਮੂਰਤ, ਨਾਨਕ ਸੋ ਮਹੂਰਤ ਹੈ।
ਨਾਨਕ ਸੋ ਮਹੂਰਤ ਕਹਿੰਦੇ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ, ਭਾਈ ਉਹ ਜਦੋਂ ਲੇਖ ਪ੍ਰਗਟ ਹੋਏ ਨਾ ਮੱਥੇ ਦੇ ਤੇ ਪਰਮਾਤਮਾ ਦਾ ਕੀਤਾ ਸਿਮਰਨ ਤੇ ਗੋਪਾਲ ਦਰਸ਼ ਭੇੜੰਗ, ਉਦੋਂ ਜੋ ਪ੍ਰਿਥਵੀ ਦੀ ਪ੍ਰਤਪਾਲਣਾ ਕਰਨ ਵਾਲਾ ਨਾ, ਪ੍ਰਿਥਵੀ ਦਾ ਮਾਲਕ ਹੈ ਜਿਹੜਾ ਪਰਮਾਤਮਾ, ਉਹਦੇ ਦਰਸ਼ਨ ਹੋਏ, ਉਹ ਮਹੂਰਤ, ਉਹ ਘੜੀ, ਮਹੂਰਤ ਭਾਵ ਦਾ ਘੜੀ, ਉਹ ਘੜੀ, ਉਹ ਸਮਾਂ ਸਾਡੇ ਵਾਸਤੇ ਸਫਲਾ ਆ, ਸੁਲੱਖਣਾ ਆ। ਨਾ ਕੋਈ ਵਿਆਹ ਸ਼ਾਦੀ ਕਰਨ ਵਾਲਾ ਮਾੜਾ ਸਮਾਂ ਆ ਤੇ ਨਾ ਕੋਈ ਚੰਗਾ ਸਮਾਂ ਆ, ਨਾ ਕੋਈ ਜਨਮ ਮਰਨ ਵੇਲੇ ਦਾ ਚੰਗਾ ਮਾੜਾ ਸਮਾਂ ਆ। ਜਿਸ ਤਰ੍ਹਾਂ ਕਿ ਹਿੰਦੂ ਧਰਮਾਂ ਦੇ ਵਿੱਚ ਮਰਨ ਦੇ ਸਮੇਂ ਨੂੰ ਵੀ ਕਹਿੰਦੇ ਮੌਤ ਨੂੰ ਡੱਕ ਲੈਂਦੇ ਹੁੰਦੇ ਸਨ ਕਿ ਹੁਣ ਸੂਰਜ ਜਿਹੜਾ ਨਾ ਉਹ ਦਿਖਾਉਣ ਵਾਲੇ ਪਾਸੇ ਚੱਲ ਰਿਹਾ। ਮਹਾਂਭਾਰਤ ਗ੍ਰੰਥ ਪੜ੍ਹੀਏ ਨਾ, ਤਾਂ ਜਦੋਂ ਭੀਸ਼ਮ ਪਿਤਾਮਾ ਮਰਿਆ, ਮਰਨ ਲੱਗਾ ਤੇ ਕਹਿੰਦੇ ਉਹਨੇ ਸਮੇਂ ਵੱਲ ਦੇਖਿਆ ਤੇ ਉਹ ਕਹਿਣ ਲੱਗਾ ਵੀ ਨਹੀਂ ਨਹੀਂ ਹੁਣ ਸਮਾਂ ਜਿਹੜਾ ਨਾ ਸੂਰਜ ਜਿਹੜਾ ਦਿਖਾਉਣ ਵਾਲਿਆ ਤੇ ਛੇ ਮਹੀਨੇ ਉਤਰਾਇਣ ਵਾਲੇ ਪਾਸੇ ਹੁੰਦਾ, ਜਦੋਂ ਸੂਰਜ ਉਤਰਾਇਣ ਵਾਲੇ ਪਾਸੇ ਹੋਏਗਾ ਉਹ ਸਮਾਂ ਮੇਰੇ ਵਾਸਤੇ ਸਵਲਾ ਤੇ ਮੈਂ ਉਦੋਂ ਜਾਵਾਂਗਾ ਸਵਰਗਾਂ ਨੂੰ ਤੇ ਛੇ ਮਹੀਨੇ ਉਹ ਤੀਰਾਂ ਦੀ ਸੇਜ ਦੇ ਉੱਤੇ ਪਿਆ ਰਿਹਾ, ਲੰਮੇ ਸਮੇਂ ਦੀ ਉਡੀਕ ਕਰ ਰਿਹਾ। ਸਤਿਗੁਰੂ ਜੀ ਕਹਿ ਲਿਆ ਗੁਰਮੁਖ ਪਿਆਰਿਆ, ਜੇ ਤੂੰ ਕੰਮ ਬੜੇ ਚੰਗੇ ਕੀਤੇ ਨਾ ਧਰਤੀ ਦੇ ਉੱਤੇ ਤੇ ਭਾਵੇਂ ਸੂਰਜ ਦਿਖਾਉਣ ਵੱਲ, ਤੇਰੇ ਵਾਸਤੇ ਸਮਾਂ ਚੰਗਾ ਹੀ ਚੰਗਾ, ਤੂੰ ਪਰਮਾਤਮਾ ਦੀ ਦਰਗਾਹ ਦੇ ਵਿੱਚ ਜਾਏਗਾ ਹੀ ਜਾਏਗਾ, ਤੇਰੇ ਵਾਸਤੇ ਮਾੜਾ ਨਹੀਂ ਆ ਸੂਰਜ ਜਿੱਥੇ ਮਰਜ਼ੀ ਹੋਵੇ। ਤੇ ਜੇ ਤੂੰ ਕਰਮ ਕੀਤੇ ਨੇ ਮਾੜੇ ਤੇ ਸੂਰਜ ਭਾਵੇਂ ਉਤਰਾਇਣ ਵਾਲੇ ਪਾਸੇ ਵਾਲੇ ਆ, پھر تو ماڑی تھا تے ہی جاویں گا، پھر تو جونا دے وچ ہی آئیں جائے گا، پھر تیرے آتے چنگا ماڑا سما اس طرح نہیں بنتا۔ سب تو وڈا اے جودا سی گرمک پیاریو بھیشم پتاما، کارواں پانواں دا اے دادا پردادا لگدا سی، وڈ وڈیرا سی، ویاہ شادی نے نہیں سی کروائی۔ جدو دروپدی نو سبا دے وچ ننگیاں کرن لگے نا، تے ایکو ہی شخص جڑا سی نا وہ نتریا، وہ سی بدر، کہنے لگا نہیں بڑی ماڑی گھٹنا ہے، میں اس جگہ دے تے بیٹھ ہی نہیں سکتا، کسی دھی بھن دی عزت جتھے رولی جاوے، کسی نو ننگیاں کیتا جاوے، میری اکھاں نہیں ویکھ سکدیاں۔ انہیں استعفا دے دیتا تے وہ گھر نو چلے گیا، انہاں دی سبھا نو چھڈ کے دریودھن دا ساتھ چھڈ گیا۔ اس سبھا دے وچ بیٹھا ہویا سی دروناچاریا جڑا اس ویلے دا انہاں سارے دا گرو سی، وہ ڈاک ہی نہ سکیا، وہ جمیر نے آواز ہی نہ دیتی کہ نہ بھائی یہ بھی میرے شاگرد نے، کسی بچی بھی میرے سامنے عزت ننگی نہ کر لگے جی، کسی نو لاؤن لگے جی۔ یہ وڈ وڈیرا دادا پردادا انہوں کا لگتا سی، کارواں پانواں کا پتاما یہ کہیں دے سن، یہ ایک ورا بھی ہار نارا نہ ماریا دریودھن نو، یہ گلنا کہ نہ یہ کام نہ کری، میری اکھاں سامنے تینوں شرم نہیں آتی، میں تیرا دادا تے میرے سامنے کی کرن لگا، وہ بھی میرے پوترے نے، تھی میرے پوترے جی، یہ میری پوتریوں نو تے کی لگے جی کرن، نہ بالکل نہیں کیتے۔ دسو اس ویلے ہار نارا ہی ماردا اٹھ کے چلے ہی جاندا، جی نہیں سی کچھ کر سکتا، یہ نہیں سی اجازت انہوں کوئی کرن دی، پر یہ بیٹھا رہا سبھا دے وچ، ایہو جے کام ویکھ کے جدو ماڑا ہوتا وایا کہ ماڑا نہ کسی نو کہنا، وہ بنو کڈا کہ چنگا ہوئے گا، وہ دے واسطے سورج جتھے مرضی ہوئے جے ماڑیاں گلاں کیتیاں تے جانا ماڑے تھان تے ہی ہے۔ سارگر جی سانو یہ سمجھا رہے نے گرمک پیارے، ساڈے واسطے وہ گھڑی وہ سما بڑا ہی سلکھنا ہے، کوئی بھی سما جدو سانو پرماتما دی یاد آتی ہے تے پرماتما دے نال ساڈی سانجھ پیندی ہے،
کیم نہ سکا پائے سکھ مٹے ہوں بارے،
کہتے کیم نہ سکا پائے، اس سمے دی قیمت نہیں کوئی پا سکتا، سکھ مٹی مٹی ہوتا ہے منتی تو باہرے، جڑے ملے نہ جان، کہندے وہ سکھ جڑا ہے نا منتی تو باہر آیا، کیڑا سکھ؟ جدوں پرماتما دے نال ساڈی سانجھ پیندی ہے، پرماتما دے نال ساڈا ملاپ ہوندا ہے، کوئی بھی سماں بھاویں شاماں دا سماں ہے، بھاویں او ادھی رات دا سماں ہے، تے بھاویں او پوہ فٹے دا سماں ہے، تے بھاویں او 10 بجے دا سماں ہے۔ گرمک کہہ رہے ہو سری راگ جا جتوں گرو گرنتھ صاحب کی باعی شروع ہوتی ہے، ودوان دستے ہیں یہ رات کے سمے کا راگ آ، رات نو گاؤن والا سما، جتے جا کے پربھاتی راگ تے یہ مکتے آ مکتے نے راگ، وہ پربھات ویلے گاؤن کا جڑا راگ آن تو بھاو کہ اسی سری راگ تو جیون نو شروع کرنا ہے، ہنیرے تو یہ امرت ویلے پرماتما دے گھر پربھات ویلے پہنچنا ہے، پھر دیوا کون دکھائے گا، روشنی کون دے گا؟ شری گرو گرنتھ صاحب جی کی بانی جڑی سانو رستہ دکھائے گی، ہنیرے دے وچ رستہ نہیں دکھتا۔ سارگر سچے پاتشاہ جی سانو سمجھا رہے نے گرمک پیارے، وہ سماں ساڈے واسطے بڑا سلکھنا ہے، بھاویں وہ 12 بجے دے رات دے 12 بجے نے، بھاویں دن دے 12 بجے نے، بھاویں 3 بجے نے دن دے، بھاویں رات دے 3 بجے نے، تے بھاویں 9 تے بھاویں رات دے 9، وہ سماں جدوں اسی پرماتما نوں یاد کردے ہاں بہت سلکھنا ہے، وہ جڑا سکھ آ جدوں پرماتما دے نال ملاپ ہوندا اودی قیمت کوئی نہیں پا سکدا۔
نانک ساگ لڑے پروانا جیت ملندو ماپرے،
کہندے نے کہ او ویلڑی کہہ دیئے او ویلا پروانیا سفل آیا، جیت ملندڑو ماپری، جس ویکو اس ماں دے اتنے نا بندی لگ جائے تو لفظ بن جائے گا ماں، جننی ماتا، اگلے بندے پری ہے تو پری تو بھاویا پتی، جی ان ماں شبد پڑھا گے تو بن جائے گا ماں کا خسم ساڈا پیو، تو گرمک پیارو جی ان پڑھیے ماں بندی تو رہ بن جائے گا ماں بری میرا خسم، ایک بنے پیو تو نہیں نا ساڈا خسم ہو سکتا، جا مالک ہے وہی ساڈا، جا سا گھر والا وہی ساڈا خسم ہو سکتا ہے، سارگڑ سچے پاتشاہ ہی اتنے سان سمجھا نے بھائی گرمک پیارو وہ گھڑی وہ ویلا بڑا ہی بھاگا بھریا سرکھنا آ جت ملندڑو، ملندڑو بھاؤ کا ملنا جس سمے سان ماں تری سا خسم ملتا آ، ماں کا خسم نہیں، ماں کا خسم تو سا پتا ہو گیا، ماں تری تو بھاؤ مالک وہ پرماتما، اتے بندی تو رہت پاٹ کرنا آ ماں تری سڈا پتی جدو سانو پراپت ہوں وہ کڑی سلکھنی بھاگا پری ہے، وہ کوئی بھی سما ہو سکتا ہے، وہ امرت ویلا ہی نہیں کہہ سکتے کہ صرف امرت ویلے ہی پرماتما ملتا، نہیں امرت ویلے یہ ہے کہ جس پرماتما کے نام کی اسی وچار کرتے ہیں وہ بڑی سہلے ہی سارے ہردے کے آن وستا ہے، وہ بڑی چھیتی سمجھ پی سکتی پرماتما کی، پہلے پہر جی اسی سمرن کرتے ہیں نا گرمک پیارو تو پھر ساری دہڑی جب اسی کام کار کرتے رہنے وہ پرماتما کی یاد سانو آتی رہتی، کیونکہ اسی امرت ویلے کام ہی یہ شروع کیتا، گر سکھ کا جیون اتوں ہی شروع گرو نانک دیو جی مہاراج نے کرایا کہ بھائی ساری کام کار کرن تو پہلا گرو کی ہجوری دے وچ جا کے نمسکار کر، اس کو بعد اپنے دہڑی کے کام کار شروع کر تا جو تینوں ساری دہڑی پرماتما یاد رہے، تو سارے جی کہتے وہ سما پروانیا جس سمے سانو پرماتما کا ملاپ ہوتا ہے،
ساویلا کا کون ہے جت پرب کو پائے،
آپ نے وچار کی ایک بنے کہہ دیتا ہے امرت ویلا سچ نو وڈیائی وچار، دوجے بنے ہونا آپا ورودی ستگرو نے گل کر دیتی کہ وہ ویلا ہی کہڑا ہے جس ویلے اسی پرماتما پائیے، پھر بھاو یہ ہو گیا نا کہ ستگرو نے دو گلان وچار کر دیتی، آپا ورودی آپ ہی کہتا امرت ویلا آپ ہی کہتا، وہ کہڑا ویلا ہو گیا گرمکھ پیارو، یہ گل آپا ورودی نہیں گی، امرت ویلے تو بھاو یہ ہوئی ہے کہ جدوں اسی پرماتما دے نال جڑ گئے ہیں بس وہ سڈے ویلے پربھو کا ویلا آیا پرماتما کا ویلا آیا، تو سارے ویلے کہتے وہ کہڑا سما ہو سکتا ہے جب پرماتما پائیے، اس وچار دے وچ نہ پو کہ تین تو چھ تک سمرن کریے یا چھ تو نو تک سمرن کریے یا شامی پانچ تو اٹھ تک سمرن کریے، کہنے لگے نہیں نہیں یہ وچار نہ کرو، سارے ویلے کہتے کہڑا ہو سکتا کوشچن مارگے کے پیچھے پرشن چن لایا آ وہ کہڑا سما ہے جدو پرماتما میں ملا پراپت
ہوت بڑا سنجوگ ہے جت ملا
جی، اس پرشن کا اتر دے وہ کہتے ہیں سو مہورت وہ سما چنگا آ وہ ساہ چنگا آ وہ سنجوگ آیا سڈے واسطے بہت بھاگا بھریا آ جدو اسی پرماتما دے چرنا دے نال جڑ جانے، کوئی بھی سما پہلا پیر نہیں کوئی بھی سما گرمک پیارو جدو اسی پرماتما دے نال جڑ جانے ہیں کہندے وہی سما سڈے واسطے بھاگا بھریا ہے،
آٹھ پیر ہر کائے کائے من عشق جائے،
ہوں ستگرو نے ایک ہور وہم کر دیتا نال کہ جے تسی امرت ویلا ہی من لیا تین چھ تو لے کے نو تک تین تو لے کے چھ تک کا سما، مسکین صاحب نے اس دے ارتھ کیتے نے امرت ویلا سچ نو وڈیائی وچار دے، کہن لگے کہ ایک پیر تو نا گرو نو سمرپت کر دے سات پیر تو آزاد ہاں، کئی بار اسی ودوانا دے منہ تو سنیا ہے کہ پرماتما نے ڈھائی گھنٹیاں دے وچوں دسوند منگیا ہے تیرے کو، اور چوبی گھنٹیاں دے وچوں دسوند منگیا ہے ڈھائی گھنٹے، یہ ساری دہڑی تو ڈھائی گھنٹے مینوں دے دے، ڈھائی گھنٹے تیرا دسوند بنتا تے باقی سما تیرا، پا ਪਰ ਹੁਣ ਸਤਿਗੁਰੂ ਜੀ ਇਸ ਵਹਿਮ ਦਾ ਵੀ ਇਲਾਜ ਜਿਹੜਾ ਆ ਕਰ ਰਹੇ ਨੇ, ਉਹ ਕਹਿਣ ਲੱਗੇ ਨੇ ਕਿ ਭਾਈ ਮੈਂ ਤੇ ਕਿਤੇ ਵੀ ਨੀ ਲਿਖਿਆ ਤੂੰ ਮੈਨੂੰ ਢਾਈ ਘੰਟੇ ਜਿਹੜੇ ਆ ਮੇਰਾ ਸਿਮਰਨ ਕਰ, ਜਾਂ ਮੈਂ ਤੇ ਕਿਤੇ ਵੀ ਨੀ ਆਖਿਆ ਮੈਨੂੰ ਸਮੇਂ ਦਾ ਦਸਵੰਧ ਦੇ, ਕਿਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨੀ ਲਿਖਿਆ ਹੋਇਆ। ਇਹ ਸਾਡੀਆਂ ਆਪਣੀਆਂ ਵਿਦਵਾਨਾਂ ਦੀਆਂ ਕਾਹਦਾਂ ਨੇ। ਸਤਿਗੁਰੂ ਜੀ ਤੇ ਕਹਿ ਰਹੇ ਨੇ ਆਠ ਪੈਰ ਮੈਂ ਤੇ ਤੇਰੇ ਕੋਲ ਅੱਠ ਪੈਰ ਹੀ ਮੰਗ ਰਿਹਾ ਆ, ਤੂੰ ਢਾਈ ਘੰਟਿਆਂ ਨੂੰ ਸੀਮਿਤ ਕਰ ਲਿਆ ਆ। ਸਤਿਗੁਰੂ ਜੀ ਕਹਿੰਦੇ ਆਠ ਪਹਿਰ ਹਰ ਧਿਆਏ ਕਹਿ, ਭਾਈ ਅੱਠ ਪਹਿਰ ਹੀ ਪਰਮਾਤਮਾ ਨੂੰ ਯਾਦ ਰੱਖ, ਢਾਈ ਘੰਟਿਆਂ ਦੀ ਗੱਲ ਨਾ ਕਰ। ਆ ਤਿੰਨ ਤੋਂ ਲੈ ਕੇ ਛੇ ਸਮੇਂ ਤੱਕ ਜਿਹਨੂੰ ਤੂੰ ਅੰਮ੍ਰਿਤ ਵੇਲਾ ਕਹਿੰਦਾ ਇਹਦੇ ਤੱਕ ਹੀ ਨਾ ਸੀਮਿਤ ਹੋ ਗਿਆ ਰਾਜੀ, ਮੈਂ ਸਾਰੀ ਦਿਹਾੜੀ ਤੇਰੇ ਕੋਲ ਤੈਨੂੰ ਕਹਿੰਦਾ ਆ, ਤੂੰ ਮੇਰਾ ਸਿੱਖ ਹੈ ਤੇ ਮੇਰੀ ਗੱਲ ਮੰਨ, ਅੱਠ ਪਹਿਰ ਹੀ ਪਰਮਾਤਮਾ ਦਾ ਸਿਮਰਨ ਕਰਨਾ ਕਰ, ਉਹ ਤੇਰੀਆਂ ਸਾਰੀਆਂ ਇੱਛਾ ਲੋੜਾਂ ਪੂਰੀਆਂ ਕਰੇਗਾ।
ਵੱਡੇ ਭਾਗ ਸਤ ਸੰਗ ਹੋਏ ਲਗਾ ਪਾਏ,
ਵੱਡਿਆਂ ਭਾਗਾਂ ਦੇ ਨਾਲ ਗੁਰੂ ਦੀ ਸੰਗਤ ਪ੍ਰਾਪਤ ਹੁੰਦੀ ਆ, ਤੁਸੀਂ ਧੰਨਤਾ ਦੇ ਯੋਗ ਜੀ, ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ ਸੰਗਤ ਕੀ ਗੁਣ ਬਹੁਤ ਅਧਿਕਾਰੀ ਪੜ ਸੂਆ ਗਣਕ ਉਧਾਰੇ। ਤੇ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ, ਇਸ ਕਰਕੇ ਵੱਡਿਆਂ ਭਾਗਾਂ ਕਰਕੇ ਸਾਨੂੰ ਸੰਗਤ ਦੀ ਪ੍ਰਾਪਤੀ ਹੋਈ ਹੈ।
ਮਨ ਦਰਸ਼ਨ ਕੀ ਪਿਆਸ ਹੈ ਨਾਨਕ ਗਲ ਜਾਏ।
ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ ਕਿ ਸਾਡੇ ਮਨ ਦੇ ਵਿੱਚ ਦਰਸ਼ਨ ਦੀ ਤਾਂਘ ਜਿਹੜੀ ਆ, ਪਰਮਾਤਮਾ ਦੇ ਦਰਸ਼ਨ ਦੀ ਤਾਂਘ ਹਰ ਵੇਲੇ ਹੀ ਲੱਗੀ ਰਹਿੰਦੀ ਆ। ਇਹ ਨਹੀਂ ਕਿ ਸਿਰਫ ਤਿੰਨ ਤੋਂ ਛੇ ਤੱਕ ਹੀ ਲੱਗੀ ਰਹਿੰਦੀ ਹੈ, ਉਸ ਤੋਂ ਬਾਅਦ ਨਹੀਂ ਨਾ। ਕਹਿੰਦੇ ਨੇ ਅੱਠ ਪਹਿਰ ਹੀ ਲੱਗੀ ਰਹਿੰਦੀ ਹੈ ਤੇ ਸੁਰਤ ਉੱਧਰ ਹੀ ਰਹਿੰਦੀ ਹੈ। ਮਾਤਾ ਤ੍ਰਿਪਤਾ ਜੀ ਨੇ ਸਤਿਗੁਰਾਂ ਨੂੰ ਆਖਿਆ ਆਓ ਚੱਲੀਏ ਪ੍ਰਸ਼ਾਦਾ ਪਾਣੀ ਛਕੋ, ਤੁਸੀਂ ਕੀ ਕਰਦੇ ਜੇ ਬੁੱਢੇ ਵਾਲੇ ਜਾ ਕੇ ਜਿਹੜਾ ਹੈ ਨਾ ਸਿਮਰਨ ਕਰ ਲਿਓ, ਇਹ ਕੋਈ ਜਵਾਨਾਂ ਦਾ ਕੰਮ ਹੈ, ਕਿਉਂਕਿ ਉਸ ਸਮੇਂ ਦੀ ਇਹ ਧਾਰਨਾ ਬਣੀ ਹੋਈ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਕਹਿਣ ਲੱਗੇ ਨਾ ਮੇਰੀ ਮਾਂ ਇਸ ਗੱਲੋਂ ਨਾ ਮੈਨੂੰ ਡੱਕ। ਉਹ ਕਹਿਣ ਲੱਗੇ ਕਿਉਂ ਪੁੱਤਰ ਜੀ, ਇਕੱਲੇ ਇਕੱਲੇ ਤੁਸੀਂ ਸਾਡੇ ਪੁੱਤਰ ਜੀ? ਕਹਿਣ ਲੱਗੇ ਆਖਾਂ ਜੀਵਾਂ ਵਿਸਰੈ ਮਰ ਜਾਓ। ਮਾਤਾ ਜੀ ਜੇ ਮੈਂ ਪਰਮਾਤਮਾ ਦਾ ਸਿਮਰਨ ਕਰਦਾ ਆ ਨਾ ਤੇ ਮੈਂ ਤਾਂ ਜਿਉਂਦਾ ਆ, ਵਿਸਰੇ ਮਰ ਜਾਓ, ਜਦੋਂ ਵਿਸਰ ਜਾਂਦਾ ਆ ਪਰਮਾਤਮਾ ਭੁੱਲ ਜਾਂਦਾ ਆ ਫਿਰ ਮੇਰੀ ਮੌਤ ਆ, ਆਤਮਕ ਮੌਤ ਹੈ, ਇੱਕ ਘੜੀ ਨਾ ਵਿਸਰੇ। ਸਤਿਗੁਰ ਜੀ ਨੇ ਇੱਕ ਘੜੀ ਵੀ ਨਾ ਪਰਮਾਤਮਾ ਸਾਨੂੰ ਵਿਸਰੇ। ਤੇ ਇਸ ਕਰਕੇ ਸਤਿਗੁਰ ਜੀ ਕਹਿੰਦੇ ਨੇ ਸਾਰੀ ਦਿਹਾੜੀ ਚੌਵੀ ਘੰਟਿਆਂ ਦੇ ਵਿੱਚ ਧਿਆਨ ਪਰਮਾਤਮਾ ਦੇ ਵੱਲ ਰੱਖ। ਗੁਰਮੁਖ ਪਿਆਰਿਆ ਕੋਈ ਐਸਾ ਸਮਾਂ ਨਹੀਂ ਆ ਸਤਿਗੁਰਾਂ ਨੇ ਬੰਦਿਸ਼ ਜਿਹਦੇ ਤੇ ਲਗਾਈ ਹੋਵੇ ਕਿ ਇੰਨਾ ਕੁ ਸਮਾਂ ਸਿਮਰਨ ਕਰ, ਨਹੀਂ। ਗੁਰਬਾਣੀ ਦੇ ਵਿੱਚ ਬਾਰ ਬਾਰ ਸਾਨੂੰ ਅੱਠ ਪਹਿਰ ਹੀ ਪਰਮਾਤਮਾ ਦਾ ਸਿਮਰਨ ਕਰਨ ਦੀ ਜਿਹੜੀ ਗੱਲ ਕੀਤੀ ਹੋਈ ਹੈ ਤੇ ਸਮਝਾਈ ਹੋਈ ਆ, ਅਸੀਂ ਭਾਵੇਂ ਦੁਕਾਨਾਂ ਤੇ ਬਹੀਏ, ਭਾਵੇਂ ਆਪਣੇ ਘਰ ਦੇ ਵਿੱਚ ਬਹੀਏ, ਭਾਵੇਂ ਅਸੀਂ ਕਿਤੇ ਰੇਲ ਗੱਡੀ 'ਚ ਜਾਂ ਕਿਤੇ ਬੱਸ 'ਚ ਬੈਠੇ ਸਫ਼ਰ ਕਰ ਰਹੇ ਹਾਂ, ਉੱਥੇ ਵੀ ਪਰਮਾਤਮਾ ਵੱਲ ਨੂੰ ਧਿਆਨ ਜਿਹੜਾ ਆ ਸਾਨੂੰ ਰੱਖਣਾ ਚਾਹੀਦਾ ਆ। ਹਰ ਵੇਲੇ ਦਰਸ਼ਨਾਂ ਦੀ ਤਾਂਘ ਲੱਗੀ ਰਹਿਣੀ ਚਾਹੀਦੀ। ਤੇ ਸਤਿਗੁਰੂ ਜੀ ਕਹਿੰਦੇ ਨਾਨਕ ਬਲ ਜਾਈ, ਅਸੀਂ ਉਸ ਪਰਮਾਤਮਾ ਤੋਂ ਸਦਾ ਹੀ ਕੁਰਬਾਨ ਜਾਂਦੇ ਹਾਂ, ਬਲਹਾਰ ਜਾਂਦੇ ਹਾਂ, ਸਦਕੇ ਜਾਂਦੇ ਹਾਂ, ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਮਾਫ਼ੀ, ਹਾਰਦਿਕ ਤੌਰ ਤੇ ਧੰਨਵਾਦ। ਸਾਰੀ ਸੰਗਤ ਗੱਜ ਕੇ ਫਤਿਹ ਬੁਲਾਈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕਰ ਤੂੰ